ਇਹ ਜਗਤ ਦੀਆਂ ਵਾਸਨਾਵਾਂ ਵੀ ਬੜੀਆਂ ਮਿੱਠੀਆਂ, ਆ ਮਾਇਆ ਬੜੀ ਮਿੱਠੀ ਜੋ ਕੁਰਾਹੇ ਲੈ ਜਾਂਦੀ ਹੈ। ਵਾਸਨਾਵਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਤਾਂ ਹੀ ਤੇ ਇਹਨੇ ਨਾਲ ਜੁੜੀ ਦਾ, ਤਾਂ ਹੀ ਤੇ ਛੱਡ ਨਹੀਂ ਸਕੀ ਆ। ਤਾਂ ਕਹਿੰਦੇ ਨੇ ਇਹ ਵੀ ਮਿੱਠੇ ਵਾਂਗੂ ਸਾਨੂੰ ਬੜੀਆਂ ਸਵਾਦਲੀਆਂ ਜਾਪਦੀਆਂ ਨੇ, ਲੇਕਿਨ ਇਹਨਾਂ ਨਾਲ ਦੁੱਖ ਖੜੇ ਹੁੰਦੇ ਨੇ। ਮਿੱਠਾ ਪਤਰੀ ਹੈ ਮਾਇਆ, ਬੜੀ ਮਿੱਠੀ ਲੱਗਦੀ ਹੈ ਇਨਸਾਨ ਨੂੰ। ਮੋਹ ਮਾਇਆ ਬੜੀ ਮਿੱਠੀ ਹੈ, ਸੰਸਾਰ ਦਾ ਮੋਹ ਬੜਾ ਮਿੱਠਾ ਹੈ। ਪਦਾਰਥਾਂ ਦਾ ਮੋਹ ਬੜਾ ਮਿੱਠਾ ਹੈ, ਲੇਕਿਨ ਕੁਰਾਹੇ ਲੈ ਜਾਣ ਵਾਲਾ ਹੈ। ਇਹ ਸਭ ਝੂਠੇ ਮੋਹ ਕੁਰਾਹੇ ਲੈ ਜਾਂਦੇ ਨੇ, ਅਤੇ ਇਹਨਾਂ ਦਾ ਅੰਤਮ ਨਤੀਜਾ ਦੁੱਖ ਹੈ। ਜਿਵੇਂ ਗੰਨਾ ਮਿਠਾਸ ਦੇ ਕਾਰਨ ਦੁੱਖ ਸਹਾਰਦਾ ਹੈ, ਇਸੇ ਤਰ੍ਹਾਂ ਮਿੱਠੀਆਂ ਵਾਸ਼ਨਾਵਾਂ ਪਿੱਛੇ ਲੱਗ ਕੇ ਮਨੁੱਖ ਬੜਾ ਹੀ ਦੁੱਖ ਸਹਾਰਦਾ ਹੈ। ਤਾਂ ਕਹਿੰਦੇ ਨੇ ਵੇਖੋ ਲੋਕਾ ਆਏ, ਹੈ ਲੋਕੋ ਤੁਸੀਂ ਵੇਖੋ ਆ ਕੇ ਗੰਨੇ ਦਾ ਕੀ ਹਾਲ ਹੁੰਦਾ ਹੈ। ਇਹੋ ਹੀ ਹਾਲ ਉਹਨਾਂ ਮਨੁੱਖਾਂ ਦਾ ਹੈ ਜੋ ਮਿੱਠੀ ਮੋਹਣੀ ਮਾਇਆ ਦੇ ਪਿੱਛੇ ਲੱਗ ਤੁਰਦੇ ਨੇ। ਹਾਂਜੀ,
ਪੌੜੀ ਇੱਕ ਨਾਮ
ਇੱਥੇ ਥੋੜਾ ਜਿਹਾ ਖਿਆਲ ਕਰਨਾ, ਆਮ ਤੌਰ ਤੇ ਆਪਾਂ ਪੌੜੀ ਆਖਦੇ ਹਾਂ, ਇੱਥੇ ਉਚਾਰਨ ਪੌੜੀ ਲਿਖ ਲਿਆ, ਪੌੜੀ ਵਾਵੇ ਨਾਲ, ਅਰਥ ਇੱਕੋ ਹੀ ਹੈ। ਔਰ ਪਤਾ ਜੇ ਪੌੜੀ ਕਿਸ ਨੂੰ ਕਹਿੰਦੇ ਨੇ, ਕੀ ਹੁੰਦਾ ਪੌੜੀ? ਨਹੀਂ, ਇਹ ਉਸ ਪੌੜੀ ਦੀ ਗੱਲ, ਇਹ ਤੇ ਕਾਵਿਕ ਰਚਨਾ ਹੈ, ਜਿਵੇਂ ਸ਼ਲੋਕ ਇੱਕ ਕਵਿਤਾ ਦੀ ਰਚਨਾ। ਨਹੀਂ, ਉਹ ਕਲਪਿਤ ਗੱਲਾਂ ਨਾ ਕਰੋ ਸਿੰਘ ਜੀ, ਇਹ ਕਵਿਤਾ ਦੀ ਰਚਨਾ ਹੈ। ਸ਼ਲੋਕ ਛੰਤ ਪੌੜੀਆਂ ਇਹ ਸਾਰੀਆਂ ਕਵਿਤਾਵਾਂ ਦੀਆਂ ਰਚਨਾ ਹੈ। ਮੈਂ ਆਖਣਾ ਹੈ ਕਿ ਇਹ ਸਾਡੀਆਂ ਕਲਪਿਤ ਨੇ ਗੱਲਾਂ, ਕਿ ਪੌੜੀ ਉੱਤੇ ਲੈ ਜਾਂਦੀ ਇਹ। ਨਹੀਂ, ਇੱਕੋ ਹੀ ਗੱਲ ਹੈ, ਉਚਾਰਨ ਜੀ ਫਰਕ ਹੈ, ਇੱਕੋ ਹੀ। ਪੌੜੀ ਤੇ ਪੌੜੀ ਇਹ ਲਫਜ਼ਾਂ ਦਾ ਉਚਾਰਨ, ਊੜੇ ਦੀ ਥਾਂ ਵਾਹ ਵਾਹ ਲਿਖ ਦੇਣਾ। ਤੁਹਾਨੂੰ ਮੈਂ ਦੱਸਦਾ ਕਿ ਕਈ ਥਾਂ ਸਤਿਗੁਰਾਂ ਨੇ ਅੱਖਰ ਬਦਲ ਦਿੱਤੇ ਨੇ। ਅੱਛਾ ਦੀ ਥਾਂ ਹੱਛਾ ਆਖ ਦਿੰਦੇ ਨੇ, ਐੜਾ ਕੱਢ ਕੇ ਹਾਹਾ ਲਾ ਦਿੱਤਾ। ਤੋ ਅੱਖਰ ਤੇ ਉਹੀ ਆ, ਅੱਛਾ ਕਹੋ ਜਾਂ ਹੱਛਾ ਕਹੋ ਫਰਕ ਨਹੀਂ ਪੈਂਦਾ, ਲੇਕਿਨ ਸਿਰਫ ਇੱਕ ਅੱਖਰ ਮਾਤਰ ਬਦਲ ਦਿੱਤਾ ਹੈ, ਲਫਜ਼ੀ ਅਰਥ ਉਹੀ ਹੈ। ਇਸ ਤਰ੍ਹਾਂ ਅਨੇਕਾਂ ਲਫਜ਼ ਨੇ, ਜਿਹੇ ਹਾਹੇ ਦੀ ਥਾਂ ਕੱਕਾ ਆ ਜਾਂਦਾ ਕਈ ਥਾਂ। ਤੋ ਅਨੇਕਾਂ ਉਦਾਹਰਨਾਂ ਮਿਲਣਗੀਆਂ ਜਿੱਥੇ ਇੱਕ ਦਾ ਲਫ਼ਜ਼, ਇੱਕ ਦਾ ਅੱਖਰ ਬਦਲ ਦਿੱਤਾ ਗਿਆ ਹੈ, ਲੇਕਿਨ ਉਹ ਬੋਲੀਆਂ ਦੇ ਹਿਸਾਬ ਨਾਲ ਬਦਲ ਦਿੱਤਾ ਜਾਂਦਾ ਸੀ, ਵੱਖਰੀ ਵੱਖਰੀ ਬੋਲੀ ਵੱਖਰੇ ਵੱਖਰੇ ਇਲਾਕੇ ਦੀ, ਲੇਕਿਨ ਅਰਥ ਇੱਕੋ ਹੀ ਰਹਿੰਦਾ ਹੈ। ਪੌੜੀ ਦਾ ਤੇ ਪੌੜੀ ਦਾ ਅਰਥ ਇੱਕੋ ਹੀ ਹੈ। ਤੋ ਇਹ ਤੇ ਬਾਣੀ ਚ ਜਦੋਂ ਪੌੜੀ ਆਖੀਏ ਜਾਂ ਛੰਤ ਆਖੀਏ ਜਾਂ ਸ਼ਲੋਕ ਆਖੀਏ ਜਾਂ ਸਵਈਏ ਆਖੀਏ, ਇਹ ਸਾਰੀ ਕਵਿਤਾ ਦੀ ਰਚਨਾ ਹੈ, ਕਾਵਿਕ ਰਚਨਾ ਹੈ। ਇਹਨਾਂ ਦੇ ਨਾਂ ਨੇ, ਕਵਿਤਾ ਦੀ ਚਾਲ ਬਦਲਦੀ ਹੈ ਹਰ ਇੱਕ ਨਾਲ, ਸ਼ਲੋਕ ਦੀ ਚਾਲ ਵੱਖਰੀ ਹੁੰਦੀ ਹੈ। ਇਹ ਰਾਗੀ ਸੱਜਣ ਜ਼ਿਆਦਾ ਜਾਣਦੇ ਹੋਣਗੇ ਕਵਿਤਾ ਦੀ ਚਾਲ ਦਾ, ਤੇ ਇਹਨਾਂ ਦੇ ਗਾਉਣ ਚ ਵੀ ਫਰਕ ਪੈ ਜਾਂਦਾ ਹੈ। ਤੁਸੀਂ ਵੇਖੋਗੇ ਪੌੜੀ ਦੀ ਜਿਹੜਾ ਗਾਇਨ ਹੈ ਬੜਾ ਵੱਖਰਾ ਹੋਏਗਾ, ਸ਼ਲੋਕ ਦਾ ਗਾਇਨ ਬੜਾ ਵੱਖਰਾ ਹੋਏਗਾ, ਕਿਉਂਕਿ ਕਵਿਤਾ ਦੀ ਚਾਲ ਚ ਫਰਕ ਪੈ ਜਾਂਦਾ ਹੈ। ਔਰ ਹਰ ਇੱਕ ਬੰਧ ਦੇ ਵਿੱਚ ਅੱਖਰਾਂ ਦਾ ਹਿਸਾਬ ਹੁੰਦਾ ਹੈ, ਕਿਹੜੇ ਕਿਹੜੇ ਕਿੰਨੇ ਕੁ ਅੱਖਰ ਲੱਗਦੇ ਨੇ, ਔਰ ਉਸਦਾ ਜਿਹੜਾ ਗਾਉਣ ਦਾ ਤਰੀਕਾ ਵੀ ਇਹ ਬਦਲ ਜਾਂਦਾ ਹੈ ਕਵਿਤਾ ਦੀ ਚਾਲ ਦੇ ਹਿਸਾਬ ਨਾਲ। ਹਾਂਜੀ,
ਪੌੜੀ ਇੱਕ ਨਾ ਮਰਨ ਨਾ ਚਿੱਤ ਆਸ ਘਣੇ ਰਿਹਾ,
ਇੱਕ ਨਾ ਮਰਨ ਨਾ ਚਿੱਤ ਆਸ ਘਣੇ ਰਿਹਾ। ਇੱਕ ਨਾ ਤੋਂ ਭਾਵ ਬਹੁਤੇ ਮਨੁੱਖ, ਕਈ ਮਨੁੱਖ ਐਸੇ ਨੇ, ਇੱਕ ਨਾ ਬਹੁਤੀ ਭੁੱਖ, ਪਦਾਰਥਾਂ ਦੀ ਬੜੀ ਭੁੱਖ ਹੁੰਦੀ ਹੈ ਬਹੁਤਿਆਂ ਨੂੰ। ਬਹੁਤ ਲੋਕ ਐਸੇ ਨੇ ਆਸ ਘਣੇਰੀਆਂ, ਬਹੁਤੀਆਂ ਆਸਾਂ ਲਾਈ ਬੈਠੇ ਨੇ ਕਿ ਆਹ ਵੀ ਮਿਲ ਜਾਏ ਜ਼ਿੰਦਗੀ ਚ, ਆਹ ਵੀ ਮਿਲ ਜਾਏ, ਆਹ ਵੀ ਮਿਲ ਜਾਏ। ਇਹ ਆਸਾਂ ਬਹੁਤ ਬਣਾ ਲੈਂਦੇ ਨੇ, ਤੇ ਹਰ ਆਸ ਨਾਲ ਅੰਦੇਸ਼ਾ ਛੁਪਿਆ, ਹਰ ਆਸ ਪਿੱਛੇ ਅੰਦੇਸ਼ਾ ਆਏ, ਹਰ ਆਸ ਨਾਲ ਦੁੱਖ ਜੁੜਿਆ ਹੈ, ਫਿਕਰ ਜੁੜੇ ਹੋਏ ਨੇ। ਕਹਿੰਦੇ ਨੇ ਇੱਕ ਨਾ ਮਰਨ ਨਾ ਚਿੱਤ, ਮੌਤ ਭੁਲਾ ਦਿੰਦੇ ਨੇ ਕਿ ਕਿਸੇ ਦਿਨ ਇਹ ਜ਼ਿੰਦਗੀ ਦਾ ਅੰਤ ਵੀ ਆ ਜਾਣਾ ਹੈ, ਮੈਂ ਤੇ ਪਦਾਰਥ ਇਕੱਠੇ ਕਰਦਾ ਰਹਿ ਜਾਵਾਂਗਾ, ਇਹ ਜ਼ਿੰਦਗੀ ਇਸ ਤਰ੍ਹਾਂ ਇਕੱਠਿਆਂ ਕਰਦਿਆਂ ਹੀ ਬੀਤ ਜਾਏਗੀ, ਪਦਾਰਥ ਇਕੱਠਿਆਂ ਕਰਦਿਆਂ ਹੀ ਬੀਤ ਜਾਏਗੀ ਜ਼ਿੰਦਗੀ, ਮਕਾਨ ਬਣਾਉਂਦਿਆਂ ਬਣਾਉਂਦਿਆਂ ਹੀ ਜ਼ਿੰਦਗੀ ਬੀਤ ਜਾਏਗੀ, ਇਹ ਸਹੂਲਤਾਂ ਇਕੱਠੀਆਂ ਕਰਦਿਆਂ ਕਰਦਿਆਂ ਹੀ ਜ਼ਿੰਦਗੀ ਬੀਤ ਜਾਏਗੀ, ਇਹ ਮਨੁੱਖ ਖਿਆਲ ਨਹੀਂ ਕਰਦਾ। ਅਸੀਂ ਆਖਦੇ ਹਾਂ ਸਹੂਲਤਾਂ ਪਹਿਲਾਂ ਬਣ ਜਾਣ, ਜੀ ਫੇਰ ਲਵਾਂਗੇ। ਜਿਸ ਤਰ੍ਹਾਂ ਜੀਣਾ ਚਾਹੀਦਾ ਨਾ, ਉਸ ਤਰ੍ਹਾਂ ਬੰਦਿਆਂ ਵਾਂਗ ਜੀਵਾਂਗੇ। ਫੇਰ ਪਹਿਲਾਂ ਦੌੜ ਨਸ ਕਰ ਲਈਏ, ਲਹੂ ਪਸੀਨਾ ਇੱਕ ਕਰ ਲਈਏ, ਜਿਹੜੇ ਖੁਆਬਾਂ ਦੇ ਮਹਿਲ ਬਣਾ ਰੱਖੇ ਨੇ ਉਹ ਪਹਿਲਾਂ ਪੂਰੇ ਹੋ ਜਾਣ, ਉਹ ਸਾਰੀ ਹੋ ਜਾਏ ਪੂਰੀ, ਜ਼ਿੰਦਗੀ ਜੀ ਫੇਰ ਲਵਾਂਗੇ। ਲੇਕਿਨ ਉਹ ਦਿਨ ਆਉਂਦਾ ਹੀ ਨਹੀਂ ਜਿੱਦਣ ਆਸਾਂ ਪੂਰੀਆਂ ਹੋਣ, ਕਿਉਂਕਿ ਇੱਕ ਆਸ ਪੂਰੀ ਹੁੰਦਿਆਂ ਦੂਜੀ ਤਿਆਰ ਹੋ ਜਾਂਦੀ ਹੈ, ਦੂਜੀ ਪੂਰੀ ਹੁੰਦਿਆਂ ਤੀਸਰੀ ਖੜੀ ਹੋ ਜਾਂਦੀ ਹੈ। ਇਹ ਆਸਾਂ ਤੇ ਕਦੇ ਬੰਦੇ ਦੀਆਂ ਮਰਦੇ ਦਮ ਤੱਕ ਨਹੀਂ ਨਿਬੜਦੀਆਂ, ਔਰ ਬੰਦਾ ਭੁੱਲ ਹੀ ਜਾਂਦਾ ਹੈ ਕਿ ਉਮਰਾਂ ਤੇ ਬੀਤੀ ਤੁਰੀ ਜਾਂਦੀ ਹੈ ਔਰ ਇੱਕ ਦਿਨ ਮੌਤ ਆ ਜਾਣੀ ਹੈ, ਔਰ ਨਾ ਜਾਣੇ ਕਦੋਂ ਆ ਜਾਣੀ ਹੈ। ਤਾਂ ਮੌਤ ਵਿਸਾਰ ਕੇ ਬੰਦਾ ਆਸਾਂ ਦੇ ਪਿੱਛੇ ਲੱਗਾ। ਤਾਂ ਕਹਿੰਦੇ ਨੇ ਆਸ ਘਨੇਰੀਆਂ, ਕੋਈ ਇੱਕ ਦੀ ਆਸ ਨਹੀਂ, ਕੋਈ ਦੋ ਚਾਰ ਛੇ ਅੱਠ ਦਸ ਨਹੀਂ, ਬਹੁਤੀਆਂ ਹੀ ਆਸਾਂ ਨੇ ਔਰ ਇਹਨਾਂ ਦਾ ਅੰਤ ਕੋਈ ਨਹੀਂ ਆਉਂਦਾ। ਔਰ ਬਾਬਾ ਫਰੀਦ ਜੀ ਨੇ ਬੜਾ ਸੋਹਣਾ ਇੱਕ ਥਾਂ ਦੱਸਿਆ, ਕਹਿੰਦੇ ਨੇ ਫਰੀਦਾ ਅੱਜ ਮਿਲਾਵਾ ਹੋਏ, ਉਹ ਕੱਲ ਪਰਸੋਂ ਚੌਥ ਦੀ ਗੱਲ ਨਹੀਂ, ਅੱਜ ਮਿਲਾਪ ਹੋ ਸਕਦਾ ਹੈ ਪ੍ਰਭੂ ਨਾਲ, ਅੱਜ ਮਿਲਾਵਾ ਹੋਏ। ਕਿਸ ਤਰ੍ਹਾਂ? ਕਹਿੰਦੇ ਨੇ ਟਾਕਮ ਕੂੰਜਣੀਆਂ, ਟਾਕਮ ਕੂੰਜੜੀਆਂ ਮਨੋ ਮਚੰਦੜੀਆਂ, ਆਹ ਜਿਹੜੀਆਂ ਤੇਰੀਆਂ ਆਸਾਂ ਦੀਆਂ ਕੂੰਜਾਂ, ਇਹ ਕੂੰਜਾਂ ਦੀ ਡਾਰ ਤੇਰੇ ਮਨ ਚੋਂ ਉਡਾਰੀ ਲਾਈ ਰੱਖਦੀ ਹੈ ਨਾ ਰੋਜ਼, ਇਹ ਪਹਿਲਾਂ ਬੰਦ ਕਰ, ਮਿਲਾਪ ਤੇ ਅੱਜ ਹੋ ਜਾਏ, ਕਿਉਂਕਿ ਇਹੀ ਤੈਨੂੰ ਤੜਪਾਉਂਦੀਆਂ, ਇਹੀ ਤੇਰੇ ਮਨ ਨੂੰ ਮਚਾਈ ਰੱਖਦੀਆਂ ਨੇ, ਮਨੋ ਮਚੰਦੜੀਆਂ, ਇਹੀ ਤੇ ਤੈਨੂੰ ਟਿਕਣ ਨਹੀਂ ਦੇਂਦੀਆਂ। ਅੱਜ ਮਿਲਾਵਾ ਹੋਏ ਟਾਕਮ ਰੋਕ, ਕੀ ਰੋਕ? ਕੂੰਜੜੀਆਂ, ਇਹ ਤੇਰੀਆਂ ਲਾਲਚ ਦੀਆਂ ਕੂੰਜਾਂ, ਇਹ ਜੋ ਉੱਡ ਰਹੀਆਂ ਆ ਰਹੀਆਂ ਤੇਰੇ ਅੰਦਰੋਂ, ਇਹਨਾਂ ਨੂੰ ਜ਼ਰਾ ਰੋਕ, ਇਹਨਾਂ ਨੂੰ ਠੱਲ ਪਾ, ਫਿਰ ਵੇਖ ਮਨ ਟਿਕੇਗਾ ਔਰ ਮਿਲਾਪ ਹੋ ਜਾਏਗਾ। ਹਾਂਜੀ, ਮਨੋ ਮਚੰਦੜੀਆਂ ਜਿਹੜੀਆਂ ਤੇਰੇ ਮਨ ਨੂੰ ਮਚਾਈ ਰੱਖਦੀਆਂ ਨੇ, ਸਤਾਈ ਰੱਖਦੀਆਂ ਨੇ,
ਮਰ ਮਰ ਜੰਮੈ ਨਿਤ ਕਿਸੈ ਨਾ ਕੇਰੀਆਂ,
ਮਰ ਮਰ ਜੰਮੈ ਨਿਤ ਕਿਸੈ ਨਾ ਕੇਰਿਆ, ਮਰ ਮਰ ਜੰਮੈ ਨਿਤ। ਕਹਿੰਦੇ ਨੇ ਮਨੁੱਖ ਮਰਦੇ ਨੇ ਤੇ ਜੰਮਦੇ ਨੇ, ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਮਰ ਮਰ ਜੰਮੈ ਨਿਤ, ਇਹ ਤੇ ਆਤਮਕ ਜਨਮ ਔਰ ਮੌਤ ਦੀ ਗੱਲ ਹੈ। ਜੰਮੈ ਮਰ ਮਰ ਜੰਮੈ ਨਿਤ, ਕਿਸੇ ਨਾ ਕੇਰਿਆ, ਕਿਸੇ ਦੇ ਹੋ ਕੇ ਨਹੀਂ ਰਹਿੰਦੇ, ਕਿਸੇ ਦੇ ਮਤ, ਕਹਿੰਦੇ ਨੇ ਕਿਸੇ ਦੇ ਮਿੱਤਰ ਨਹੀਂ ਹੁੰਦੇ। ਕੀ ਨਹੀਂ ਮਿੱਤਰ ਹੁੰਦੇ? ਇਹ ਪਦਾਰਥ, ਇਹ ਆਸਾਂ, ਇਹ ਮਾਇਆ, ਇਹ ਕਿਸੇ ਦੀ ਬਣ ਕੇ ਨਹੀਂ ਰਹਿੰਦੀ, ਇਹ ਤੇ ਤੈਨੂੰ ਜਨਮ ਮਰਨ ਦੇ ਗੇੜ ਵਿੱਚ ਪਾ ਕੇ ਰੱਖੇਗੀ। ਹਾਂਜੀ,
ਆਪ ਨੜੈ ਮਨ ਚਿਤ ਕਹਿਣ ਚੰਗੇਰਿਆਂ,
ਆਪ ਨੜੈ ਮਨ ਚਿਤ ਕਹਿਣ ਚੰਗੇਰੀਆਂ,
ਚੰਗੇਰੀਆਂ
ਤੋਂ ਪਹਿਲੀਆਂ ਵੀ ਕੇਰੀਆਂ ਹੀ ਸਨ। ਮਰ ਮਰ ਜੰਮੈ ਨਿਤ ਕਿਸੇ ਨਾ ਕੇਰੀਆਂ, ਉਹ ਮਨੁੱਖ ਜਿਹੜੇ ਆਸਾਂ ਦੇ ਨਾਲ ਜੁੜ ਜਾਂਦੇ ਨੇ ਨਾ, ਜਿਹੜੇ ਪਦਾਰਥਾਂ ਦੀ ਦੌੜ ਪਿੱਛੇ ਲੱਗੇ ਨੇ, ਉਹ ਕਿਸੇ ਦੇ ਮਿੱਤਰ ਬਣ ਕੇ ਨਹੀਂ ਰਹਿੰਦੇ, ਉਹ ਕਿਸੇ ਦੇ ਮਿੱਤ ਨਹੀਂ ਹਨ, ਉਹ ਕਿਸੇ ਦੇ ਦੋਸਤ ਨਹੀਂ ਹਨ, ਉਹਨਾਂ ਦਾ ਲਗਾਓ ਤੇ ਮਾਇਆ ਨਾਲ ਹੈ। ਇੰਜ ਅਰਥ ਨਿਕਲਦਾ ਪਹਿਲੀ ਤੁਕ ਦਾ, ਇਹ ਦੂਸਰੀ ਨਾਲ ਫਿਰ ਜੁੜਦੀ ਹੈ। ਤੋ ਕਹਿੰਦੇ ਨੇ ਕਿ ਜਿਹੜੇ ਮਨੁੱਖ ਮਾਇਆ ਦੀ ਦੌੜ ਪਿੱਛੇ ਲੱਗੇ ਨੇ, ਉਹ ਕਿਸੇ ਹੋਰ ਦੇ ਮਿੱਤ ਨਹੀਂ ਹੋ ਸਕਦੇ, ਉਹ ਤੇ ਜਨਮ ਮਰਨ ਦੇ ਗੇੜ ਚ ਪੈ ਜਾਂਦੇ ਨੇ, ਉਹਨਾਂ ਨੂੰ ਹੋਰ ਕਿਸੇ ਨਾਲ ਲਗਾਓ ਨਹੀਂ, ਨਾ ਐਸਾ ਪਤੀ ਪਤਨੀ ਦਾ, ਨਾ ਐਸੀ ਪਤਨੀ ਪਤੀ ਦੀ, ਨਾ ਐਸਾ ਪਿਓ ਪੁੱਤਰਾਂ ਦਾ, ਨਾ ਐਸੇ ਪੁੱਤਰ ਪਿਓ ਦੇ ਬਣਦੇ, ਭਾਵ ਕਿਸੇ ਨਾਲ ਉਹ ਕੋਈ ਰਿਸ਼ਤਾ ਨਹੀਂ ਰੱਖਦੇ। ਉਹਨਾਂ ਦੀ ਦੌੜ ਤੇ ਸਿਰਫ ਕੇਵਲ ਮਾਇਆ ਪਿੱਛੇ ਹੋ ਜਾਂਦੀ ਹੈ, ਉਹ ਕਿਸੇ ਦੇ ਮਿੱਤਰ ਬਣ ਕੇ ਨਹੀਂ ਰਹਿੰਦੇ, ਕਿਸੇ ਨਾ ਕੇ ਰਿਆਂ, ਉਹ ਹੋਰ ਕਿਸੇ ਦੇ ਬਣ ਕੇ ਨਹੀਂ ਰਹਿੰਦੇ। आप नड़े मन चित कहन चंगेरियां। वो अपने आप नू अपने चित विच बड़े चंगे मानदे ने कि असी जेहो जे हां ठीक हां। उन्हां नाल जे कोई बहस मुबासा करे कि भाई तुसी गलत राह ते हो, ये ते ठीक नहीं, ये ते जिंदगी बर्बाद हो रही है, वो कहिंदे ने चुप करके बह जा, सानू पता है राह केड़ा है, मेरे लिए एहो ही चंगा है, तेरे लिए तेरा राह चंगा होगा, मेरे लिए आह ही चंगा। उन्हां दी बहस एही हुंदी है। कहिंदे उन्हां नू समझाउण बैठो, अपने मन विच जो चंगे ने वह आखणगे कि असी ठीक हां, जिथे असी जो राह असी चले हां वह ठीक हां, जो असी कर रहे हां वह ठीक हां, तुहाडे ख्याल तुहाडे नाल इस तरह कह देंदे ने। वेख्या बड़े इस तरह आखदे ने लोग, तो कहिंदे ने उन्हां नू सोझी कोई नहीं, क्योंकि माया पिछे दौड़ लगी है, वह सोच नहीं सकते, एक पासे उन्हां दी दौड़ है। लेकिन उन्हां नू कोई समझावण दी कोशिश करे, एक ते वह किसी दे बन के नहीं रहिंदे, क्योंकि उन्हां दा सारा लगाव माया नाल है, संसार नाल है, ते दूसरा ए कि वह किसी दी सुनदे भी नहीं, वह अपने चित विच मन लेंदे ने कि जो राह असी तुरे हां उहो ही राह ठीक है, दूसरे गलत ने असी ठीक हां। हां जी,
जम राजा नित नित मनमुख हेरिया।
जम राजे नित नित मनमुख हेरिया, हेरिया ताक विच रखना, हेरना तकना, हेरना तकना, ताक विच रखना, निगाह विच रखना। कहिंदे ने ऐसे मनुख जमराज दी निगाह विच हुंदे ने। हुण की है मतलब इत्थे जमराज दा ते की है जमराज दी निगाह? जमराज ते इत्थे दुखां नूं ही आख्या, साडे जम साडे दुख ने, एदू वड्डा जमराज होर किथे? भाव अपने कीते कर्मा अनुसार जदों बंदा दुखां च पैंदा है ना, ते दुखां नाल किर जांदा है, मानो इस तरह है कि जमराज करड़ी निगाह नाल देख रहे ने, दुखी कर रहे ने। साडे कर्म ही साडे जमराज ने, साडे कर्मा दा नतीजा ही ये जम है। तो हेरना ताड़ना करनी, ताड़ के तकना, भाव दुखी करना। हाँ,
मनमुख लूण हराम क्या ना जानिया।
हुण देखो, मैं कई वारी तो सानू आखदा हुन्ना है कि कई वारी सियारी ना ब्यारी वांगू बोल दी है, और आ लफज क्या जड़ा तुसी पढ़िया ना, ए साफ उदाहरण है, एग्जाम्पल है, इसनू नोट कर लो, पन्ना भी ते पेज भी। ए सियारी ब्यारी वांगू बोलेगी, क्या ना जाने दा मतलब ही नहीं, क्या कहोगे ते क्या दा अर्थ ते की हुंदा है, ए है किया। सियारी ब्यारी अंगू बोलेगी, तो इसनू किया नू क्या कहोगे ते कोई अर्थ नहीं समझ पाएगा, ना तुसी समझ पाओगे। हुण ए बनदा की है, मनमुख लूण हराम। मनमुख लूण हरामी ने क्यों आख्या लून हरामी? मालिक दा खा के मालिक नू याद नहीं करदे, इस करके आख्या लून हरामी। मनमुख लून हराम, ते मालिक दा खा के मालिक नू चेते नहीं करदे, लून हरामी ने, ते किया ना जानिया, मालिक दा कीता पछाण दे नहीं। हुण वेखो लगी है स्यारी, आवाज है ब्यारी दी, इसनू क्या पढ़ोगे ते अर्थ साफ नहीं होएगा। और सतगुरु कताई नहीं चाहुंदे कि मैं कहना चाहवां की आ ते पढ़ना उसनू क्या। मैं आखदा तुहानू फिर, सियारियां ब्यारियां लंबी छोटी आवाज बुद्धि अनुसार करनी है, ए लगियां हुंदियां ग्रामर दे हिसाब नाल। तो आख्या की है सतगुरा ने, कहंदे ने जेड़े मनमुख ने, अपने मन पिछे तुरन वाले, जो मन दी गल सुनदे ने ते माया पिछे दौड़ है, और लून हरामी ने, वो मालिक नू चेते नहीं करदे, जिन्हें इतना कुछ दिता है उसनू कुला बैठे ने, किया ना जानिया, मालिक दा कीता वो जानदे नहीं, जो कुछ मिल रहा है वो नजरअंदाज करदे ने, जो नहीं मिल रहा उसदे गिले जरूर ने, और चेता मालिक दा उन्हां कोल कोई नहीं, गिले करन जोगे ने। हां जी, कीता ना जानन वाले, और जड़ा कोई कीता किसे दा ना जाने उसनू की कहीदा है? एहसान फरामोश। ਉਹ ਅਹਿਸਾਨ ਕਿਸੇ ਦਾ ਵੀ ਜਾਣਦੇ ਨਹੀਂ। ਮਾਲਕ ਦੇ ਇੱਕ ਪਾਸੇ, ਕੋਈ ਕਿਸੇ ਦਾ ਵੀ ਉਹ ਅਹਿਸਾਨ ਮੰਨਦੇ ਹੀ ਨਹੀਂ, ਕੋਈ ਉਹਨਾਂ ਦੇ ਪਰਉਪਕਾਰ ਕਰ ਦੇਵੇ ਉਹ ਜਾਣਦੇ ਹੀ ਨਹੀਂ ਕਿ ਕਿਸੇ ਨੇ ਮੇਰੇ ਨਾਲ ਭਲਾਈ ਕੀਤੀ। ਹਾਂਜੀ,
ਬੱਦੇ ਕਰਨ ਸਲਾਮ ਕਸਮ ਨਾ ਪਾੜਿਆ,
ਕਹਿੰਦੇ ਨੇ ਐਸੇ ਮਨੁੱਖ ਜੇ ਮੰਦਰਾਂ ਗੁਰਦੁਆਰਿਆਂ ਧਰਮ ਸਥਾਨਾਂ ਮਸਜਿਦਾਂ ਤੇ ਪਹੁੰਚ ਜਾਣ ਤੇ ਜਾ ਕੇ ਜੇ ਮਸਤਕ ਵੀ ਨਿਵਾਣ ਤਾਂ ਮੰਨ ਲੈਣਾ ਬੱਧੇ ਕਰਨ ਸਲਾਮ, ਉਹਨਾਂ ਦਾ ਮੱਥਾ ਟੇਕਣਾ ਇੱਕ ਬੱਧੀ ਰੁਧੀ ਸਲਾਮੀ ਏ। ਉਹ ਬੱਧੇ ਰੁਧੇ ਸਿਜਦਾ ਕਰਦੇ ਨੇ, ਉਹ ਬੱਧੇ ਰੁਧੇ ਮੱਥਾ ਟੇਕਦੇ ਨੇ, ਉਹ ਬੱਧੇ ਰੁਧੇ ਇੱਕ ਰਿਵਾਇਤੀ ਤੌਰ ਤੇ ਤਾਂ ਕਿ ਸਮਾਜਿਕ ਤੌਰ ਤੇ ਉਹ ਨੀਵੇਂ ਨਾ ਗਿਣੇ ਜਾਣ। ਇੱਥੇ ਵੀ ਬਹੁਤ ਨੇ ਆਉਂਦੇ ਨੇ ਗੁਰਦੁਆਰਿਆਂ ਚ ਲੋਕ ਸਮਾਜਿਕ ਤੌਰ ਤੇ, ਕਿਉਂਕਿ ਇੱਕ ਰਿਵਾਜ ਬਣ ਗਿਆ ਆ ਕੇ ਸਿਰ ਨਿਵਾਉਣਾ ਇੱਥੇ ਤੇ ਨਿਵਾਉਂਦੇ ਨੇ, ਲੇਕਿਨ ਮਨ ਚ ਕੋਈ ਖਾਹਿਸ਼ ਨਹੀਂ ਜਾਂ ਕੋਈ ਉਤਸ਼ਾਹ ਨਹੀਂ ਹੁੰਦਾ ਜਾਂ ਕੋਈ ਖਿਆਲ ਵੀ ਨਹੀਂ ਹੁੰਦਾ ਕਿ ਮੈਂ ਕਿਸ ਅੱਗੇ ਸੀਸ ਨਿਵਾ ਰਿਹਾ। ਇੱਕ ਫਰਜ਼ੀ ਤੌਰ ਤੇ ਆਇਆ, ਸਿਰ ਨਿਵਾ ਦਿੱਤਾ ਤੇ ਉੱਠ ਕੇ ਬੈਠ ਗਏ। ਜ਼ਰਾ ਪਰਮਾਤਮਾ ਦਾ ਰਤਾ ਕੋਈ ਖਿਆਲ ਨਹੀਂ ਆਉਂਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖਿਆਲ ਨਹੀਂ ਆਉਂਦਾ, ਬਾਣੀ ਦਾ ਕੋਈ ਖਿਆਲ ਨਹੀਂ ਆਉਂਦਾ। ਉਹ ਤੇ ਆਉਂਦੇ ਨੇ ਰਿਵਾਇਤੀ ਤੌਰ ਤੇ, ਪੈਸੇ ਪਾਏ ਵਿੱਚ ਮੱਥਾ ਟੇਕਿਆ ਤੇ ਬੈਠ ਗਏ। ਇੱਕ ਸੈੱਟ ਪ੍ਰੋਸੀਜਰ ਹੋ ਗਿਆ ਕਿ ਬਈ ਇਹ ਕਰਨਾ ਹੀ ਬਣਦਾ ਹੈ, ਔਰ ਸ਼ਾਇਦ ਜੇ ਛੋਟ ਮਿਲ ਜਾਏ ਤੇ ਅੱਧੇ ਦੇ ਮੱਥਾ ਵੀ ਨਾ ਟੇਕਣਾ। ਆਖਦੇ ਕੀ ਨੇ, ਕਹਿੰਦੇ ਨੇ ਬੱਧੇ ਕਰਨ ਸਲਾਮ, ਬੱਧੇ ਕਰਨ ਸਲਾਮ। ਜੇ ਉਹਨਾਂ ਨੂੰ ਕੋਈ ਸਿਜਦਾ ਕਰਨਾ ਪੈਂਦਾ ਜਾਂ ਸਿਰ ਨਿਵਾਉਣਾ ਪੈਂਦਾ ਜਾਂ ਬੰਦਗੀ ਵਿੱਚ ਪੈਣਾ ਪੈਂਦਾ ਜਾਂ ਪਾਠ ਕਰਨਾ ਪੈਂਦਾ, ਤਾਂ ਦਿਖਾਵੇ ਮਾਤਰ ਬੱਧੇ ਰੁੱਧੇ, ਉਂਝ ਦਿਲੋਂ ਉਹਨਾਂ ਨੂੰ ਲਗਾਵ ਨਹੀਂ ਹੁੰਦਾ। ਬੱਧੇ ਕਰਨ ਸਲਾਮ ਖਸਮ ਨਾ ਬਾਣਿਆ। ਔਰ ਜਿਹੜੇ ਬੱਧੇ ਰੁੱਧੇ ਬੰਦਗੀ ਕਰਦੇ ਨੇ, ਬੱਧੇ ਰੁੱਧੇ ਸਲਾਮ ਕਰਦੇ ਨੇ, ਉਹ ਖਸਮ ਨੂੰ ਪਾਉਂਦੇ ਨਹੀਂ। ਉਹ ਕਦੇ ਖਸਮ ਨੂੰ, ਉਹ ਕਦੇ ਪ੍ਰਭੂ ਪ੍ਰੀਤਮ ਨੂੰ ਅੱਛੇ ਨਹੀਂ ਲੱਗਦੇ। ਹਾਂਜੀ,
ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ,
ਸੱਚ ਮਿਲੈ ਇੱਥੇ ਵਿਸ਼ਰਾਮ, ਮੁਖ ਨਾਮ ਖੱਖੇ ਨੂੰ ਹੈ ਸਿਆਰੀ, ਮੁਖ ਵਿੱਚ ਹੋਵੇ ਨਾਮ, ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ। ਪਹਿਲਾਂ ਕੀ ਲਿਖਿਆ ਕਿ ਖਸਮ ਨਾ ਪਾਣਿਆ, ਜਿਹੜੇ ਬੱਧੇ ਰੁੱਧੇ ਸਲਾਮ ਕਰਦੇ ਨੇ ਉਹ ਖਸਮ ਨੂੰ ਪਾਉਂਦੇ ਨਹੀਂ, ਤਾਂ ਕਿਹੜੇ ਪਾਉਂਦੇ ਨੇ, ਕਿਹੜੇ ਸਾਹਿਬ ਨੂੰ ਭਾਵਸੀ? ਤਾਂ ਦੋ ਗੱਲਾਂ ਦੱਸਦੇ ਨੇ, ਪਹਿਲਾਂ ਤੇ ਸੱਚ ਮਿਲੈ, ਸੱਚ ਆਉਂਦਾ ਪਰਮਾਤਮਾ ਨੂੰ, ਤਾਂ ਸੱਚ ਮਿਲੈ ਆਖਿਆ ਪਰਮਾਤਮਾ ਮਿਲ ਜਾਵੇ, ਪਹਿਲਾਂ ਤੇ ਪਰਮਾਤਮਾ ਮਿਲਿਆ ਹੋਵੇ ਤੇ ਤੁਸੀਂ ਆਖੋਗੇ ਕਿ ਇਹ ਤੇ ਅਜੇ ਬੰਦਗੀ ਕਰਨ ਲੱਗਾ, ਮੱਥਾ ਟੇਕਣਾ ਹੈ, ਤੇ ਸੱਚ ਮਿਲੈ ਪਹਿਲਾਂ ਹੀ ਕਿਵੇਂ ਹੋ ਗਿਆ? ਤੇ ਸੱਚ ਮਿਲੈ ਦਾ ਮਤਲਬ ਕੀ ਹੈ ਇੱਥੇ, ਕਿ ਉਸ ਪਰਮਾਤਮਾ ਨੂੰ ਅੰਦਰ ਹਾਜ਼ਰ ਨਾਜ਼ਰ ਗਿਣਨਾ, ਕਮ ਸੇ ਕਮ ਜਾਣਨਾ ਕਿ ਉਹ ਮੇਰੇ ਅੰਦਰ ਹੀ ਹੈ, ਮੈਂ ਉਸਦੇ ਸਦਕਾ ਹਾਂ, ਮੈਂ ਉਸਦੇ ਸਦਕਾ ਖੜਾ ਹਾਂ, ਮੇਰੇ ਸਵਾਸ ਉਸਦੇ ਸਦਕਾ ਚੱਲ ਰਹੇ ਨੇ, ਉਹ ਮੇਰੇ ਅੰਦਰ ਹੀ ਹੈ, ਸਿਰਫ ਇਤਨਾ ਖਿਆਲ ਮਾਤਰ ਇਹ ਪਹਿਲੀ ਗੱਲ ਹੋਵੇ। ਸੱਚ ਮਿਲੈ, ਸੱਚ ਮੈਨੂੰ ਮਿਲਿਆ ਹੋਇਆ, ਸੱਚ ਮੇਰੇ ਅੰਦਰ ਹੀ ਹੈ, ਸੱਚ ਦਾ ਤੇ ਮੇਰਾ ਜੋਗ ਮਿਲਾਪ ਅੰਦਰ ਹੀ ਹੈ। ਪਹਿਲਾਂ ਤਾਂ ਇਹ ਅਹਿਸਾਸ ਕਿ ਉਹ ਮਾਲਕ ਮੇਰੇ ਅੰਦਰ ਹੈ, ਜਿਸ ਤਰ੍ਹਾਂ ਮੇਰੇ ਅੰਦਰ ਹੈ ਉਹ ਦੂਜਿਆਂ ਦੇ ਅੰਦਰ ਵੀ ਹੈ, ਇਹ ਅਹਿਸਾਸ ਹੋ ਜਾਣਾ ਇੱਕ ਪਹਿਲਾ ਸਟੈਪ ਹੈ। ਜੇ ਪਰਮਾਤਮਾ ਦੀ ਖੁਸ਼ੀ ਲੈਣੀ ਹੈ ਤੇ ਕਹਿੰਦੇ ਇਹ ਦੋ ਗੱਲਾਂ ਹੋਣੀਆਂ ਚਾਹੀਦੀਆਂ ਨੇ। ਪਹਿਲੀ ਗੱਲ ਕੀ, ਕਿ ਸੱਚ ਮਿਲੈ, ਇਹ ਜਾਣ ਲਵੇ ਕਿ ਪ੍ਰਭੂ ਮੇਰੇ ਅੰਦਰ ਹੀ ਹੈ, ਜਿਵੇਂ ਮੇਰੇ ਅੰਦਰ ਹੈ ਦੂਜਿਆਂ ਦੇ ਅੰਦਰ ਵੀ ਹੈ, ਸੱਚ ਮਿਲੈ। ਤੇ ਦੂਸਰਾ ਕੀ, ਸੱਚ ਮਿਲੈ ਤੇ ਫਿਰ ਨਾਲ ਕੀ ਆਖਿਆ ਜੇ?
ਮੁਖ ਨਾਮ ਸਾਹਿਬ ਭਾਵਸੀ,
ਸੱਚ ਮਿਲੈ ਮੁਖ ਨਾਮ, ਔਰ ਨਾਮ ਸਿਮਰੇ, ਅਹਿਸਾਸ ਕਰੇ ਕਿ ਪ੍ਰਭੂ ਮੇਰੇ ਅੰਗ ਸੰਗ ਹੈ, ਔਰ ਫਿਰ ਨਾਮ ਵੀ ਜਪੇ। ਇਹ ਦੋ ਗੱਲਾਂ ਹੋਣ ਤੇ ਕਹਿੰਦੇ ਨੇ ਸਾਹਿਬ ਭਾਵਸੀ, ਤਾਂ ਉਹ ਸਾਹਿਬ ਨੂੰ ਚੰਗਾ ਲੱਗੇਗਾ, ਤਾਂ ਮਾਲਕ ਨੂੰ ਚੰਗਾ ਲੱਗੇਗਾ। ਤਾਂ ਜਿੱਥੇ ਨਾ ਪਾਏ ਜਾਣ ਦਾ ਕਾਰਨ ਦੱਸਿਆ, ਉੱਥੇ ਨਾਲ ਪਾ ਜਾਣ ਦੇ ਤਰੀਕੇ ਵੀ ਦੱਸੇ ਨੇ। ਨਾ ਪਾ ਜਾਣ ਦਾ ਤਰੀਕਾ ਕੀ ਹੈ? ਬੱਧੇ ਰੁੱਧੇ ਬੰਦਗੀ ਕਰਨੀ, ਇਹ ਹੈ ਨਾ ਪਾ ਜਾਣਾ। مالک نو پاؤں نہیں بنتا، بہتے نہیں پاؤں دے کیونکہ سارے بدے ردی بدے ردی اسی کم کر دے ہاں جو مالک نو پسند نہیں، سارے کرم کانڈ بدے ردے دی کم ہے، بالکل بدا ردا منک کرتا ہے۔ تے دوسری گل انہاں آکھ دتی ہے کہ نام مکھ وچ نام نہ ہووے تے صاحب نو پا جان دا سوال نہیں پیدا ہوندا۔ ہاں جی،
کرسن تخت سلام لکھیا پاوسی،
کرسن تخت سلام لکھیا پاوسی، کہندے نے جے دو گلاں ہون نا، کیڑیاں دو گلاں؟ سچ ملے تے مکھ نام، جے دو گلاں ہو جان تے پھر اوستھا کی بنے گی؟ کرسن تخت سلام، جویں تخت تے بیٹھے بادشاہ نو دنیا سلام کر دی ہے نا، اس طرح آدب صدقار ہوئے گا منکھ دا، بندگی والا منک تے پربھو نو حاضر ناظر جان والے منک دا ادب ستکار انج ہوندا ہے جویں بادشاہ دا ہوندا ہے۔ آ فقیر لوگ دیکھے نا، پاٹے پرانے کپڑے ہوندے نے، لیکن دنیا الٹ پیندی ہے فقیراں تائی، کوئی ہووے سچا فقیر، جڑیا ہویا فقیر، کتنی مہما ہوندی ہے، جتنے کرنی والے سنت مہاپرکھ ہوئے نے کس طرح ادب ستکار کری دا انہاں دا، کیویں ہجوم کٹھے ہوندے نے انہاں ادالے انہاں دے درشن کرن۔ تو کہندے نے راجیاں والا سنمان جس طرح تخت تے بیٹھے بادشاہ نو سلام ہوندی ہے، ایسے بندے نو اوہ جا سلام ہوندا ہے، اوہ جی عزت ملدی ہے۔ کرسن تخت سلام پر لکھیا لکھیا پاوسی، پوربلے لیک، یہ پوربلے لیک اس طرح لکھے ہون تے بندہ یہ پدوی پاؤندا ہے، کتے پچھلے پلے کرم کیتے ہون اس دا پھل نتیجہ ایسا کوئی سنمان پا سکتا ہے۔ تو کہندے نے لکھیا پاوسی کیڑا لکھیا؟ پوربلے کرماں دا لکھیا، پوربلے پاگ جاگن کدرے، چنگے کرم کیتے ہوئے پاگ جاگ پین تے پھر اے ہو جی ستھتی بن دی ہے، پھر اے ہو جی پدوی مل دی ہے، جتھے چک چک کے دنیا سلاما کرے کہ آ بھائی جڑیا فقیر جا رہا ہے، اے جڑیا بندہ جا رہا ہے۔
महला पहला
सारा शब्द पढ़ दे बेटे, एक सारा शब्द पढ़ दे।
महला पहला श्लोक, मच्छी तारू क्या करे, पंखी क्या आकाश, पत्थर पाला क्या करे, खुसरे क्या करवास, कुत्ते चंदन लाई है, पीसो कुत्ती दात, बोला जे समझाई है, पढ़िए सिमरत पाठ, अंधा चानन रखिए, दीवे बले पचास, चौने सोयना पाईए, चुन चुन खावे कास, लोहा मारण पाईए, टहे न होए कपास, नानक मूर्ख ए गुण, बोले सदा विनास। बस
मच्छी तारू क्या करे, पंखी क्या आकाश, तारू आख्या है डूंगे पानी, मच्छी तारू क्या करे, पंखी क्या आकाश, पानी कितना भी डूंगा होवे मच्छी नु की फर्क पैंदा है? पाव मनुख ने डूंगे पानी च तरना होवे ते बड़ी औखियाई जापदी है, डर जांदा है कि पानी डूंगा किवें तरांगा। मच्छी लई पानी डूंगा होवे ते की फर्क पैंदा? कोई फर्क नहीं पैंदा, पानी डूंगा होवे चाहे ना डूंगा होवे मच्छी ने ते तर लेना। मच्छी तारू डूंगा पानी, मच्छी लई डूंगा पानी की माने रखदा है? क्या करे की माने रखदा है? क्या करे दा मतलब की माने रखता है? हाँ जी, पंखी क्या आकाश, ਪੰਖੀਆਂ ਲਈ ਆਕਾਸ਼ ਚਾਹੇ ਕਿਤਨਾ ਲੰਬਾ ਚੌੜਾ ਕਿਆ ਨਾ ਹੋਵੇ, ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਜਿੱਥੇ ਕੋਡਾਰੀ ਉਹਨਾਂ ਲਾਉਣੀ ਹੈ ਉਹਨਾਂ ਲਾ ਲੈਣੀ ਹੈ, ਚਾਹੇ ਆਕਾਸ਼ ਕਿਤਨਾ ਵੱਡਾ ਕਿਉਂ ਨਾ ਹੋਵੇ, ਉਹਨਾਂ ਤੇ ਜਿੰਨੀ ਕੁਡਾਰੀ ਉਹਨਾਂ ਲਾਉਣੀ ਹੈ ਉਹਨਾਂ ਲਾਉਣੀ ਹੈ। ਤੋ ਭਾਵ ਆਕਾਸ਼ ਦੀ ਲੰਬਾਈ ਚੌੜਾਈ ਦਾ, ਆਕਾਸ਼ ਦੀ ਵਿਸ਼ਾਲਤਾ ਦਾ ਪੰਛੀਆਂ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂਜੀ,
ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰ ਵਾਸ।
ਪੱਥਰ ਪਾਲਾ ਕਿਆ ਕਰੇ, ਹੁਣ ਹੋਵੇ ਪੱਥਰ ਤੇ ਚਾਹੇ ਕਿਤਨੀ ਮਰਜ਼ੀ ਸਰਦੀ ਪੈ ਰਹੀ ਹੋਵੇ, ਕੀ ਫਰਕ ਪੈਣਾ? ਪੱਥਰ ਚ ਜਾਣ ਥੋੜੋ ਹੈ ਕਿ ਸਰਦੀ ਗਰਮੀ ਮਹਿਸੂਸ ਕਰੇਗਾ। ਗਰਮੀ ਪੈ ਰਹੀ ਹੋਏਗੀ ਤਪ ਜਾਏਗਾ, ਸਰਦੀ ਪੈ ਰਹੀ ਹੋਏਗੀ ਠੰਡਾ ਹੋ ਜਾਂਦਾ ਹੈ, ਲੇਕਿਨ ਮਹਿਸੂਸ ਥੋੜੋ ਕਰਦਾ ਹੈ। ਕਿਤਨੀ ਜ਼ਿਆਦਾ ਠੰਡੀ ਹੋਵੇ ਪੱਥਰ ਨੂੰ ਕੀ ਫਰਕ ਪੈਂਦਾ, ਲੇਕਿਨ ਜਾਨਦਾਰ ਚੀਜ਼ ਹੋਵੇ, ਜ਼ਿਆਦਾ ਠੰਡ ਹੋਵੇ ਮੁਸੀਬਤ ਹੋ ਜਾਏਗੀ। ਆ ਥੋੜੀ ਜਿਹੀ ਠੰਡ ਹੋ ਜਾਏ ਤੇ ਉਪਰਾਲੇ ਕਰੀਦੇ ਨੇ ਬਚਣ ਦੇ ਠੰਡ ਤੋਂ। ਪੱਥਰ ਪਾਲਾ ਕਿਆ ਕਰੇ, ਤੇ ਫਿਰ ਆਖਦੇ ਨੇ ਖੁਸਰੇ ਕਿਆ ਕਰ ਵਾਸ। ਖੁਸਰੇ ਨੂੰ ਕੀ ਪਿਆ ਕਰਦੇ ਵਸੇਬੇ ਨਾਲ, ਕਿਉਂਕਿ ਪਰਿਵਾਰ ਤੇ ਉਸਦਾ ਹੁੰਦਾ ਹੀ ਨਹੀਂ, ਘਰ ਵਸੇ ਨਾ ਵਸੇ ਉਸਨੂੰ ਤੇ ਕੋਈ ਮਤਲਬ ਹੀ ਨਹੀਂ, ਉਸਦੀ ਆਪਣੀ ਸੰਤਾਨ ਤੇ ਕੋਈ ਹੈ ਹੀ ਨਹੀਂ ਹੀਜੜੇ ਦੀ। ਤੋ ਆਖਦਾ ਕੋਈ ਫਰਕ ਹੀ ਨਹੀਂ ਪੈਂਦਾ ਪਰਿਵਾਰ ਦਾ, ਪਰਿਵਾਰ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਐਸੇ ਮਨੁੱਖ ਨੂੰ। ਹਾਂਜੀ,
ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ।
ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ। ਧਾਤ ਆਖਿਆ ਅਸਲੇ ਨੂੰ, ਅਸਲਾ ਧਾਤ ਅਸਲਾ, ਤੇ ਚੰਦਨ ਭਾਵ ਚੰਦਨ ਦਾ ਲੇਪ, ਚੰਦਨ ਕਸਾ ਕੇ ਜੇ ਲੇਪ ਕਰ ਦਈਏ, ਚੰਦਨ ਦਾ ਲੇਪ ਕਰੀਦਾ ਹੈ ਤਾਂ ਕਿ ਗਰਮੀ ਜ਼ਿਆਦਾ ਨਾ ਲੱਗੇ। ਜਦੋਂ ਗਰਮੀ ਦੇ ਦਿਨ ਜ਼ਿਆਦਾ ਆਉਣ ਤੇ ਲੇਪ ਕਰ ਦਈਦਾ ਚੰਦਨ ਦਾ ਤਾਂ ਕਿ ਠੰਡਕ ਪਹੁੰਚੇ। ਹੈਂਜੀ, ਉਹ ਤੇ ਤਿਲਕ ਤੇ ਮੇਰਾ ਖਿਆਲ ਹੈ ਇਸ ਤਰ੍ਹਾਂ ਮੰਨਦੇ ਨੇ ਕਿ ਚੰਦਨ ਉੱਤਮ ਚੀਜ਼ ਹੈ ਤੇ ਉੱਤਮ ਚੀਜ਼ ਦਾ ਤਿਲਕ ਲੱਗੇ ਮਸਤਕ ਤੇ, ਇਸ ਕਰਕੇ ਲਾਉਂਦੇ ਨੇ। ਕਹਿੰਦੇ ਨੇ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਤਾਤ। ਜੇ ਕੁੱਤੇ ਨੂੰ ਚੰਦਨ ਨਾਲ ਲਿਪ ਦਈਏ ਤੇ ਕੁੱਤੇ ਦਾ ਅਸਲਾ ਤੇ ਨਹੀਂ ਬਦਲ ਜਾਣਾ, ਕੁੱਤੇ ਨੂੰ ਕੋਈ ਹੋਸ਼ ਤੇ ਨਹੀਂ ਆ ਜਾਣੀ ਉਸ ਨਾਲ, ਜਾਂ ਕੁੱਤੇ ਨੂੰ ਕੀ ਫਰਕ ਪੈਣਾ, ਚਾਹੇ ਚੰਦਨ ਨਾਲ ਲਿਪ ਦਿਓ ਚਾਹੇ ਧੂੜ ਨਾਲ ਲਿਪ ਦਿਓ ਮੜ ਨਾਲ ਲਿਪ ਦਿਓ ਕੀ ਫਰਕ ਪੈਂਦਾ। ਕੁੱਤਾ ਚੰਦਨ ਲਾਈਏ, ਕੁੱਤੇ ਨੂੰ ਚੰਦਨ ਨਾਲ ਲਿਪ ਦਿਓ ਪੀਸੋ ਕੁੱਤੀ ਤਾਤ। ਅਸਲਾ ਤੇ ਉਹਦਾ ਉਹੀ ਰਹਿਣਾ, ਉਹ ਬਦਲ ਤੇ ਨਹੀਂ ਜਾਣਾ, ਕੁੱਤਾ ਤੇ ਕੁੱਤਾ ਹੀ ਰਹੇਗਾ, ਭੌਂਕਣੋਂ ਨਹੀਂ ਹਟ ਜਾਏਗਾ, ਵੱਢਣੋਂ ਨਹੀਂ ਹਟ ਜਾਏਗਾ, ਅਸਲਾ ਤੇ ਉਹਦਾ ਉਹੀ ਰਹੇਗਾ। ਹਾਂਜੀ,
ਬੋਲਾ ਸੇ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ।
ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ। ਸਿਮਰਤੀਆਂ ਦੇ ਪਾਠ ਕਰ ਕਰਕੇ ਤੇ ਉਹਨਾਂ ਦੇ ਅਰਥ ਜੇ ਬੋਲੇ ਨੂੰ ਸਮਝਾਈਏ, ਹੁਣ ਬਾਣੀ ਪੜ ਰਹੇ ਹੈ ਤੇ ਕੋਈ ਬੈਠਾ ਹੋਵੇ ਬੋਲਾ ਬਿਲਕੁਲ ਪੱਥਰ ਵਾਂਗੂ ਬੋਲਾ, ਤੇ ਉਹਨੂੰ ਸਮਝਾਈਏ ਕਿ ਬਈ ਆ ਬਾਣੀ ਤੇ ਇਉਂ ਕਹਿ ਰਹੀ ਹੈ ਤੇ ਉਹਨੂੰ ਕੀ ਫਰਕ ਪਏਗਾ? ਕੋਈ ਫਰਕ ਨਹੀਂ ਪਿਆ, ਕਿਉਂਕਿ ਉਹਨੂੰ ਤੇ ਸੁਣਾਈ ਨਹੀਂ ਦੇ ਰਿਹਾ। ਔਰ ਮੈਂ ਆਖਦਾ ਕਿ ਇਹੀ ਹਾਲ ਬਹੁਤੇ ਮਨੁੱਖਾਂ ਦਾ ਹੈ। ਮਤ ਜਾਣਨਾ ਕਿ ਕੰਨ ਲੱਗੇ ਨੇ ਇਸ ਕਰਕੇ ਅਸੀਂ ਸੁਣ ਰਹੇ ਹਾਂ, ਕਿਉਂਕਿ ਕੰਨਾਂ ਨਾਲ ਕਦੇ ਕਿਸੇ ਨੇ ਸੁਣਿਆ ਨਹੀਂ, ਕੰਨ ਵਰਗੀ ਬੋਲੀ ਚੀਜ਼ ਤੇ ਕੋਈ ਹੈ ਹੀ ਨਹੀਂ, ਕਿਉਂਕਿ ਐਸ ਕੰਨੋਂ ਪੈਂਦਾ ਹੈ ਤੇ ਇਧਰੋਂ ਨਿਕਲ ਜਾਂਦਾ ਹੁੰਦਾ। ਜਦੋਂ ਵੀ ਕਿਸੇ ਦਾ ਸੁਣਦਾ, ਜਦੋਂ ਵੀ ਕਿਸੇ ਨੂੰ ਸੁਣਾਈ ਦਿੰਦਾ ਤੇ ਮਨ ਕਰਕੇ ਹੀ ਸੁਣਾਈ ਦਿੰਦਾ, ਕੰਨ ਕਰਕੇ ਨਹੀਂ। ਕੰਨ ਬੇਸ਼ੱਕ ਸੁਣ ਰਹੇ ਹੋਣ, ਜੇ ਮਨ ਹਾਜ਼ਰ ਨਾ ਹੋਵੇ ਨਾ ਤੇ ਸੁਣ ਸਕਦੇ ਹੀ ਨਹੀਂ। ਕਿਤਨਾ ਕੋਈ ਗਿਆਨ ਕੋਟ ਦਾ ਵੀ ਸੁਣ ਸਕਦੇ ਹੀ ਨਹੀਂ। ਤੋ ਆ ਬਹੁਤੇ ਲੋਕ ਜਿਹੜੇ ਸੁਣਦੇ ਨੇ ਨਾ, ਇਹ ਵੀ ਬੋਲਿਆਂ ਵਰਗੇ ਹੀ ਨੇ, ਕਿਤਨੇ ਵੀ ਅਰਥ ਸਮਝਾ ਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਉੱਥੇ ਦੇ ਉੱਥੇ ਹੀ ਹੁੰਦੇ ਨੇ। ਹੁਣ ਕਹਿੰਦੇ ਨੇ ਕਿ ਬੋਲੇ ਕੋਲ ਜੇ ਸਿਮਰਤੀਆਂ ਦੇ ਪਾਠ ਕਰੀ ਜਾਓ ਤੇ ਸਿਮਰਤੀਆਂ ਦੇ ਅਰਥ ਸਮਝਾਈ ਜਾਓ ਤੇ ਉਹ ਬੋਲੇ ਬੰਦੇ ਨੇ ਤੇ ਕੁਝ ਪਤਾ ਲੱਗਣਾ ਹੀ ਨਹੀਂ। ਭਾਵ ਕੀ ਹੈ, ਭਾਵ ਇਹੀ ਏ ਕਿ ਮਨੁੱਖ ਵੀ ਬੋਲਾਈਏ, ਜੇ ਮਨ ਹਾਜ਼ਰ ਨਹੀਂ ਤੇ ਉਹ ਵੀ ਬੋਲਾਈਏ, ਬੋਲੇ ਵਾਲਾ ਹੀ ਉਹਦਾ ਹਿਸਾਬ ਏ, ਕਿਉਂਕਿ ਕੰਨ ਨਹੀਂ ਸੁਣਦੇ। ਜੇ ਮਨ ਗੈਰ ਹਾਜ਼ਰ ਹੋਵੇ ਤੇ ਕੰਨ ਸੁਣ ਹੀ ਨਹੀਂ ਸਕਦੇ। ਆ ਕਿਸੇ ਨੂੰ ਗੱਲ ਕਰ ਰਹੀ ਹੋ ਤੇ ਉਹਦਾ ਚਿੱਤ ਕਿਸੇ ਹੋਰ ਪਾਸੇ ਹੋਵੇ ਤੇ ਤੁਸੀਂ ਸਵਾਲ ਕਰਦੇ ਹੋ ਨਾ ਉਸੇ ਟੌਪਿਕ ਤੇ, ਉਹ ਕਹਿੰਦਾ ਕੀ ਆਖਿਆ ਜੇ, ਕੀ ਕਿਹਾ ਸੀ, ਦੁਰਾਓ ਨਾ। ਤਾਂ ਕੀ ਦੱਸਦਾ ਹੈ ਕਿ ਆਪ ਬੇਸ਼ਕ ਨਾਲ ਹੀ ਤੁਹਾਡੇ ਜਾ ਰਿਹਾ ਹੈ, ਲੇਕਿਨ ਮਨ ਉਹਦਾ ਤੁਹਾਡੇ ਨਾਲ ਨਹੀਂ ਹੈ, ਮਨ ਕਿਤੇ ਹੋਰ ਹੈ। ਉਹਨੂੰ ਪਤਾ ਹੀ ਨਹੀਂ ਤੁਸੀਂ ਕੀ ਕਹਿ ਗਏ ਹੋ, ਤੂੰ ਆਖਦੇ ਫਿਰ ਦੁਹਰਾਓ ਨਾ ਕੀ ਆਖਿਆ ਸੀ। ਤਾਂ ਜਦੋਂ ਵੀ ਬੰਦਾ ਸੁਣਦਾ ਹੈ, ਕੰਨ ਤੇ ਜ਼ਰੂਰੀ ਨੇ ਲੇਕਿਨ ਮਨ ਨਾਲ ਹਾਜ਼ਰ ਹੋਣਾ ਬਹੁਤਾ ਹੀ ਜ਼ਰੂਰੀ ਹੈ। ਆਖਦੇ ਨੇ ਜੇ ਹੋਵੇ ਮਨੁੱਖ ਬੋਲਾ ਤੇ ਉਹਦੇ ਕੋਲ ਸਿਮਰਤੀਆਂ ਦੇ ਅਰਥ ਕਰੀ ਚੱਲੋ, ਉਸਨੂੰ ਕੋਈ ਫਰਕ ਨਹੀਂ ਪਏਗਾ। ਭਾਵ ਕਿ ਜੇ ਮਨ ਦੀ ਰੁਚੀ ਨਹੀਂ ਹੈ, ਬੰਦੇ ਦੀ ਰੁਚੀ ਉਸ ਪਾਸੇ ਨਹੀਂ ਹੈ, ਕਿਤਨਾ ਗਿਆਨ ਉਹਦੇ ਕੋਲ ਲੈ ਜਾਓ, ਉਸਨੂੰ ਕੋਈ ਫਰਕ ਨਹੀਂ ਪੈਣ ਵਾਲਾ, ਉਹ ਜਿੱਥੇ ਖੜਾ ਹੈ ਉੱਥੇ ਹੀ ਰਹੇਗਾ। ਹਾਂਜੀ।
ਅੰਧਾ ਚਾਨਣ ਰੱਖੀਐ ਦੀਵੇ ਬਲੇ ਪਚਾਸ।
ਅੰਧਾ ਚਾਨਣ ਰੱਖੀਐ ਦੀਵੇ ਬਲੇ ਪਚਾਸ। ਅੰਧੇ ਮੂਹਰੇ ਚਾਨਣ ਕਰ ਦਿਓ ਜਿਹਦੀਆਂ ਅੱਖਾਂ ਦਾ ਤੇਜ ਬਿਲਕੁਲ ਹੈ ਹੀ ਨਹੀਂ, ਚਾਹੇ ਇੱਕ ਦੀਵਾ ਕਰ ਦਿਓ ਤੇ ਚਾਹੇ 50 ਕਰ ਦਿਓ, ਕੋਈ ਫਰਕ ਹੀ ਨਹੀਂ ਪੈਂਦਾ, ਕਿਉਂਕਿ ਨਾ ਉਹਨੂੰ ਇੱਕ ਦੀਵੇ ਦਾ ਪਤਾ ਹੈ, ਨਾ ਇੱਕ ਦਾ ਚਾਨਣਾ ਦਿਸੇਗਾ, ਨਾ 50 ਦਾ ਦਿਸੇਗਾ, ਨਾ 100 ਦਾ ਦਿਸੇਗਾ, ਕਿਉਂਕਿ ਉਹਦੀਆਂ ਅੱਖਾਂ ਤੇ ਚਾਨਣੇ ਲਈ ਬੰਦ ਨੇ। ਜਿਹਦੇ ਦਿਮਾਗ ਨੂੰ ਤਾਲੇ ਲੱਗ ਗਏ ਨੇ ਪ੍ਰਭੂ ਪ੍ਰਤੀ, ਉਹਨੂੰ ਕਿੰਨਾ ਗਿਆਨ ਤੁਸੀਂ ਦੇ ਦਿਓ, ਉਹ ਕੁਛ ਵੀ ਪਾ ਲੈਣ ਲਈ ਤਿਆਰ ਨਹੀਂ, ਉਹਦੇ ਲਈ ਉਹ ਕੁਛ ਵੀ ਨਹੀਂ। ਹਾਂਜੀ।
ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਘਾਸ।
ਚੌਣੇ ਸੋਇਨਾ ਪਾਈਐ, ਚੌਣੇ ਆਖਦੇ ਨੇ ਜੋ ਚਬਾਂਦੀਆਂ ਨੇ, ਚਰਦੀਆਂ ਨੇ, ਭਾਵ ਗਊਆਂ, ਗਊਆਂ ਚਰਦੀਆਂ ਨਾ ਘਾ, ਉਹਨਾਂ ਨੂੰ ਆਖਦਾ ਚੌਣਾ, ਚੌਣਾ ਗਊਆਂ। ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਘਾਸ। ਗਊਆਂ ਅੱਗੇ ਸੋਨੇ ਦੇ ਢੇਰ ਲਾ ਦਿਓ, ਉਹ ਜ਼ਰਾ ਵੀ ਰੁਚੀ ਨਹੀਂ ਕਰਨਗੀਆਂ ਉੱਧਰ, ਕਿਉਂਕਿ ਉਹਨਾਂ ਦੀ ਖੁਰਾਕ ਨਹੀਂ ਹੈ। ਹਰਾ ਘਾਹ ਪਾ ਦਿਓ, ਉੱਧਰ ਦੌੜਨਗੀਆਂ। ਚੁਣ ਚੁਣ ਖਾਵੇ ਘਾਸ, ਘਾਸ ਉਹ ਚੁੱਕ ਚੁੱਕ ਕੇ ਖਾਣ ਲਈ ਤਿਆਰ ਨੇ, ਢੂੰਡ ਢੂੰਡ ਕੇ ਉਹ ਖਾਣ ਲਈ ਤਿਆਰ ਨੇ ਘਾਹ ਦਾ ਤੀਲਾ, ਲੇਕਿਨ ਸੋਨਾ ਮੂਹਰੇ ਪਾ ਦਿਓ ਜਿਸ ਦੀ ਕੀਮਤ ਤੁਸੀਂ ਬੜੀ ਪਾਈ ਹੈ। ਗਊਆਂ ਨੂੰ ਕੋਈ ਰੁਚੀ ਨਹੀਂ ਸੋਨੇ ਨਾਲ। ਇਸ ਤਰ੍ਹਾਂ ਹੀ ਮਨਮੁੱਖ ਨੂੰ ਗਿਆਨ ਨਾਲ ਕੋਈ ਰੁਚੀ ਨਹੀਂ ਹੈ, ਕਿ ਨਹੀਂ ਗਿਆਨ ਕੋਟੋ ਸਕੇ, ਉਸਨੇ ਤਾਂ ਆਪਣੀਆਂ ਕੁਰੀਤੀਆਂ ਵੱਲ ਉੱਥੇ ਹੀ ਜਾਣਾ, ਆਪਣੇ ਤੀਲਿਆਂ ਵੱਲ, ਆਪਣੀ ਹਰਿਆਵਲੀ ਵੱਲ ਉਸਨੇ ਜਾਣਾ, ਜੋ ਉਸਨੂੰ ਹਰਾ ਦਿਸਦਾ ਹੈ ਉਸ ਪਾਸੇ ਉਸਨੇ ਜਾਣਾ। ਹਾਂਜੀ।
ਲੋਹਾ ਮਾਰਨ ਪਾਈਐ ਟਹੇ ਨਾ ਹੋਏ ਕਪਾਸ।
ਲੋਹਾ ਮਾਰਨ ਪਾਈਐ, ਕਿੱਥੇ ਆਈ ਤੂੰ ਕਿ ਭੁੱਲ ਗਿਆ। ਹਾਂਜੀ। ਲੋਹਾ ਮਾਰਨ ਪਾਈਐ ਟਹੇ ਨਾ ਹੋਏ ਕਪਾਸ। ਇੱਕ ਤੇ ਮਾਰਨ ਦਾ ਅਰਥ ਤੁਹਾਨੂੰ ਮੈਂ ਦੱਸ ਚੁੱਕਿਆ ਹੈ ਕੁਛ ਚਿਰ ਪਹਿਲਾਂ, ਮਸਾਲਾ। ਇੱਥੇ ਮਸਾਲਾ ਨਹੀਂ ਹੈ, ਇੱਥੇ ਮਾਰਨ ਆਖਦੇ ਨੇ ਕੁਸ਼ਤੇ ਨੂੰ, ਮਾਰਿਆ ਹੋਇਆ ਲੋਹਾ। ਲੋਹਾ ਮਾਰਨ ਪਾਈਏ, ਤੁਹਾਨੂੰ ਪਤਾ ਹੈ ਜਿਵੇਂ ਸੋਨਾ ਮਾਰਦੇ ਨੇ, ਚਾਂਦੀ ਮਾਰਦੇ ਨੇ, ਲੋਹਾ ਮਾਰਦੇ ਨੇ, ਦਵਾਈਆਂ ਬਣਦੀਆਂ ਨੇ, ਕੁਸ਼ਤਾ ਇਹ ਦਵਾਈਆਂ ਚ ਪੈਂਦੇ ਨੇ, ਕਹਿੰਦੇ ਨੇ ਮਾਰਿਆ ਹੋਇਆ ਲੋਹਾ ਠੰਡਾ ਹੁੰਦਾ ਬੜਾ, ਹਰ ਇੱਕ ਚੀਜ਼। ਮਾਰਿਆ ਪਾਰਾ ਸ਼ਿੰਗਰਫ, ਇਸ ਨੂੰ ਵੀ ਦਵਾਈ ਵਿੱਚ ਯੂਜ਼ ਕਰਦੇ ਨੇ, ਹਾਲਾਂਕਿ ਉਂਜ ਪਾਰਾ ਜ਼ਹਿਰ ਹੁੰਦੀ ਹੈ, ਮਾਰਿਆ ਹੋਇਆ ਜਲਾਈ ਹੋਈ। ਤੂੰ ਕਹਿੰਦੇ ਨੇ ਲੋਹਾ ਮਾਰਨ ਪਾਈਏ ਟਹੇ ਨਾ ਹੋਏ ਕਪਾਸ। ਟਹੇ ਭਾਵ ਪਿਘਲ ਕੇ, ਕਪਾਸ ਰੂਹ ਵਾਂਗੂ ਪੋਲਾ ਨਹੀਂ ਹੋ ਜਾਂਦਾ। ਲੋਹੇ ਨੂੰ ਤਪਾ ਲਓ, ਇਹ ਰੂਹ ਵਾਂਗੂ ਪੋਲਾ ਨਹੀਂ ਬਣ ਸਕਦਾ। ਲੋਹਾ ਮਾਰਨ ਪਾਈਐ ਟਹੇ ਨਾ ਹੋਏ ਕਪਾਸ। ਭਾਵ ਕੀ ਹੈ ਕਿ ਪੱਥਰ ਦਿਲ ਹੁੰਦੇ ਨੇ ਮਨਮੁੱਖ ਬੰਦੇ, ਲੋਹੇ ਵਾਂਗੂ ਪੱਥਰ ਦਿਲ, ਇਨ੍ਹਾਂ ਤੇ ਕਿੰਨਾ ਵੀ ਬਾਣੀ ਦਾ ਅਸਰ ਹੋਵੇ, ਇਨ੍ਹਾਂ ਤੇ ਗੁਰੂ ਨਾਨਕ ਦਾ ਪੰਜਾ ਨਹੀਂ ਲੱਗਦਾ, ਇਹ ਮੋਮ ਨਹੀਂ ਹੁੰਦੇ। ਭਾਵ ਬਾਣੀ ਦਾ ਅਸਰ ਉਹਨਾਂ ਤੇ ਨਹੀਂ ਹੁੰਦਾ, ਉਹ ਕਠੋਰ ਦੇ ਕਠੋਰ ਹੀ ਰਹਿੰਦੇ ਨੇ। ਕਈ ਜ਼ਾਲਮ ਦੇ ਜ਼ਾਲਮ ਹੀ ਰਹਿੰਦੇ ਨੇ, ਕਠੋਰ ਪੱਥਰ ਦਿਲ ਉਸੇ ਤਰ੍ਹਾਂ ਰਹਿੰਦੇ ਨੇ। ਉਹਨਾਂ ਤੇ ਸਿਮਰਤੀਆਂ ਦਾ, ਗ੍ਰੰਥਾਂ ਦਾ, ਵੇਦਾਂ ਦਾ ਕੋਈ ਅਸਰ ਨਹੀਂ ਹੁੰਦਾ। ਲੋਹਾ ਮਾਰਨ ਪਾਈਐ ਚਾਹੇ ਨਾ ਹੋਏ ਕਪਾਸ, ਤੋ ਕਈ ਮਨੁੱਖਾਂ ਦੇ ਮਨ ਇਸੇ ਤਰ੍ਹਾਂ ਨੇ, ਲੋਹੇ ਵਰਗੇ ਸਖਤ, ਔਰ ਕਦੇ ਉਹ ਪੋਲੇ ਨਹੀਂ ਹੋ ਜਾਂਦੇ, ਕਦੇ ਉਹ ਰੂਹ ਵਰਗੇ ਨਰਮ ਨਹੀਂ ਹੋ ਜਾਂਦੇ। ਚਾਹੇ ਕਿਤਨਾ ਉਹਨਾਂ ਨੂੰ ਟਾਲੋ, ਚਾਹੇ ਕਿਤਨਾ ਉਹਨਾਂ ਨੂੰ ਪਿਘਲਾਉਣ ਦੀ ਕੋਸ਼ਿਸ਼ ਕਰੋ। ਹਾਂਜੀ,
ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ।
ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ। ਕਹਿੰਦੇ ਨੇ ਨਾਨਕ ਮੂਰਖ ਇਹ ਗੁਣ, ਨਾਨਕ ਪਾਤਸ਼ਾਹ ਆਖਦੇ ਨੇ ਮੈਂ ਮੂਰਖਾਂ ਦਾ ਇੱਕ ਵੱਡਾ ਗੁਣ ਦੱਸਦਾ, ਇੱਕ ਉਹਨਾਂ ਦੀ ਵੱਡੀ ਪਛਾਣ ਜਿੱਥੋਂ ਮੂਰਖ ਪਛਾਣੇ ਜਾਂਦੇ ਨੇ। ਇੱਕ ਵੱਡਾ ਗੁਣ ਮੂਰਖ ਦਾ ਜਿੱਥੋਂ ਮੂਰਖ ਪਛਾਣਿਆ ਜਾਏਗਾ, ਜਿੱਥੋਂ ਬੰਦਾ ਪਛਾਣਿਆ ਜਾਏਗਾ ਕਿ ਮੂਰਖ ਹੈ। ਨਾਨਕ ਮੂਰਖ ਇਹ ਗੁਣ ਕਿਹੜਾ ਗੁਣ ਹੈ? ਤੋਂ ਆਖਦੇ ਨੇ ਬੋਲੇ ਸਦਾ ਵਿਨਾਸ, ਮੂੰਹੋਂ ਬੋਲੇਗਾ ਤੇ ਦੂਸਰੇ ਨੂੰ ਚੀਰ ਦੇਵੇਗਾ, ਦੂਸਰੇ ਦਾ ਵਿਨਾਸ਼ ਕਰ ਦੇਵੇਗਾ, ਦੂਸਰੇ ਨੂੰ ਦੁੱਖ ਪਹੁੰਚਾਏਗਾ। ਉਹਦੇ ਬਚਨ, ਉਹਦੇ ਬੋਲ, ਉਹਦੀ ਜ਼ਬਾਨ ਦੂਸਰੇ ਨੂੰ ਤੀਰ ਵਾਂਗੂ ਲੱਗੇਗੀ, ਦੂਸਰੇ ਨੂੰ ਦੁੱਖ ਪਹੁੰਚਾਏਗੀ। ਬੋਲੇ ਸਦਾ, ਸਦਾ ਉਹਦੇ ਬੋਲ ਐਸੇ ਹੋਣਗੇ ਕਿ ਦੂਸਰੇ ਨੂੰ ਢਾ ਦੇਣਗੇ, ਦੂਸਰੇ ਦਾ ਵਿਨਾਸ਼ ਕਰ ਦੇਣਗੇ, ਵਿਨਾਸ਼ ਮੇਟ ਦੇਣਾ। ਭਾਵ ਕੀ ਹੈ? ਦੂਸਰੇ ਨੂੰ ਦੁੱਖ ਪਹੁੰਚਾਉਣਾ, ਤਕਲੀਫ ਪਹੁੰਚਾਉਣੀ। ਮਨਮੁਖ ਐਸੇ ਬੋਲ ਬੋਲੇਗਾ ਕਿ ਦੂਸਰੇ ਨੂੰ ਚੀਰ ਦੇਵੇਗਾ, ਦੂਸਰੇ ਨੂੰ ਦੁਖੀ ਕਰ ਦੇਵੇਗਾ। ਕਹਿੰਦੇ ਨੇ ਇਹ ਵੱਡਾ ਔਗਣ ਮਨਮੁਖ ਦਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਪਛਾਣ ਨਾ ਹੋਵੇ ਮਨਮੁਖ ਕੌਣ ਹੈ ਤੇ ਇਹ ਦੇਖ ਲੈਣ ਉਹਦੇ ਬੋਲ ਕਿਹੋ ਜਿਹੇ ਨੇ। ਉਹ ਇਤਨਾ ਕਠੋਰ ਹੋਵੇਗਾ, ਐਸੇ ਬੋਲ ਬੋਲੇਗਾ ਕਿ ਦੂਸਰੇ ਨੂੰ ਜ਼ਖਮੀ ਕਰ ਜਾਏਗਾ, ਉਹਦੇ ਬੋਲ ਤੀਰ ਵਾਂਗੂ ਨਿਕਲਣਗੇ।
ਮਹਿਲਾ ਪਹਿਲਾ।
ਦੇਖੋ ਵਿਨਾਸ਼ ਨਾਲ ਕਿੰਨਾ ਡੂੰਘਾ ਅਰਥ ਜੋੜਿਆ ਸਤਿਗੁਰਾਂ ਨੇ। ਵਿਨਾਸ਼ ਇੱਥੇ ਦੁੱਖ ਨੂੰ ਆਖਿਆ। ਵਿਨਾਸ਼ ਦਾ ਆਮ ਅਰਥ ਕੀ ਹੁੰਦਾ ਹੈ? ਮੇਟ ਦੇਣਾ। ਉਹਦੇ ਬੋਲਾਂ ਚ ਦੁੱਖ ਹੋਵੇਗਾ, ਦੂਸਰੇ ਨੂੰ ਦੁਖੀ ਕਰੇਗਾ। ਹਾਂਜੀ,
ਮਹਿਲਾ ਪਹਿਲਾ। ਕਹਿਹਾ ਕੰਚਨ ਟੂਟੇ ਸਾਰ, ਅਗਨੀ ਗੰਢ ਪਾਏ ਲੋਹਾਰ।
ਪੜ ਲੋ ਸਾਰਾ ਸ਼ਬਦ।
ਰੋਗੀ ਸੇਤੀ ਟੁੱਟੇ ਪਤਾਰ,
ਗੋਰੀ ਸੇਤੀ
ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ, ਰਾਜਾ ਮੰਗੇ ਦਿੱਤੇ
ਗੰਢ
ਪਾਏ, ਭੁੱਖਿਆ ਗੰਢ ਪਵੇ ਜਾ ਖਾਏ, ਕਾਲਾ ਗੰਢ।
ਦੇਖੋ ਕਾਲਾ ਕਹੋਗੇ ਤੇ ਰੰਗ ਕਾਲਾ, ਹਾਲਾਂਕਿ ਬਿੰਦੀ ਨਹੀਂ ਲੱਗੀ, ਤੋ ਵਿਚਾਰ ਕੇ ਲਾਉਣੀ ਹੈ, ਕਾਲਾ ਕਹਿਣਾ ਜਿਹੜੇ ਕਹਿੰਦੇ ਨਾ ਜੀ, ਜਿਵੇਂ ਲਿਖਿਆ ਉਵੇਂ ਪੜੋ।
ਕਾਲਾ ਗੰਢ,
ਕਾਲਾ
ਗੰਢ,
ਹਾਹਾ ਨਹੀਂ ਹੈ ਪੈਰ ਦੇ ਵਿੱਚ, ਕੋਈ ਹਾਹਾ ਨਹੀਂ ਹੈ ਪੈਰ ਵਿੱਚ, ਕਾਲਾ ਹੈ ਕੱਕੇ ਨੂੰ ਕੰਨਾ, ਲੱਲੇ ਨੂੰ ਕੰਨਾ, ਕਾਲਾ ਲਿਖਿਆ ਉੱਤੇ ਬਿੰਦੀ ਲਾਉਣੀ ਹੈ ਪੱਲਿਓ, ਕਾਲਾ ਨਹੀਂ ਹੈ ਜੀ, ਮੈਂ ਮਿਸਪ੍ਰਿੰਟ ਹੋਣਾ ਉੱਥੇ, ਲਫ਼ਜ਼ ਕਾਲਾ ਹੀ ਹੈ, ਸਰੂਪ ਚੋਂ ਦੇਖ ਲਓ। ਕਾਲਾ ਕਹਿਣਾ ਹੈ, ਲਿਖਿਆ ਇੱਥੇ ਕਾਲਾ ਹੀ ਹੈ, ਬਿੰਦੀ ਨਹੀਂ ਲੱਗੀ, ਉਹੀ ਤੇ ਮੈਂ ਕਹਿ ਰਿਹਾ ਕਿ ਬਿੰਦੀ ਲਾਉਣੀ ਹੈ ਤੁਸੀਂ ਪੱਲਿਓ। ਮੈਂ ਉਹਨਾਂ ਦੀ ਗੱਲ ਕਰਦਾ ਹਾਂ ਜਿਹੜੇ ਨਹੀਂ ਲਾਉਂਦੇ, ਜਿਹੜੇ ਆਖਦੇ ਨੇ ਕੁਛ ਪੱਲਿਓ ਨਹੀਂ ਲਾਉਣਾ, ਜਿਵੇਂ ਲਿਖਿਆ ਉਵੇਂ ਪੜ੍ਹੋ, ਕਾਲਾ ਤੇ ਕਾਲਾ ਹੀ ਪੜਿਆ ਜਾਏਗਾ, ਇਹ ਕਾਲਾ ਹੈ। ਹਾਂਜੀ,
ਕਾਲਾ ਗੰਢ ਨਦੀਆਂ ਮੀ ਝੋਲ,
ਔਰ ਕਈ ਜੀ ਇਸੇ ਤਰ੍ਹਾਂ ਹੀ ਪੜ੍ਹਦੇ ਨੇ, ਕਾਲਾ ਗੰਢ ਨਦੀਆ। ਹੁਣ ਨਦੀਆਂ ਨੂੰ ਨਦੀਆ ਕਹੋ ਤੇ ਕਿਵੇਂ ਲੱਗਦਾ, ਕਿਵੇਂ ਲੱਗਦਾ? ਮੀਂਹ ਨੂੰ ਮੀਂਹ ਕਹੋ, ਠੀਕ ਨਹੀਂ ਲੱਗਦਾ, ਉੱਥੇ ਵੀ ਨਹੀਂ ਲੱਗੀ ਬਿੰਦੀ। ਸੋ ਬਿੰਦੀਆਂ ਲਾਉਣੀਆਂ ਪੈਂਦੀਆਂ ਸੋਝੀ ਨਾਲ, ਜਿਵੇਂ ਬਿੰਦੀਆਂ ਲੱਗਦੀਆਂ ਨੇ ਪੱਲਿਓ ਲਾਉਣੀਆਂ ਪੈਂਦੀਆਂ, ਇਸੇ ਤਰ੍ਹਾਂ ਉਚਾਰਨ ਵੀ ਸੋਚਣਾ ਪੈਂਦਾ ਹਰ ਇੱਕ ਲਫ਼ਜ਼ ਦਾ। ਹਾਂਜੀ,
ਗੰਡ ਪ੍ਰੀਤੀ ਮਿੱਠੇ ਬੋਲ ਬੇਦਾ ਗੰਡ
ਬੇਦਾਂ ਲਿਖਿਆ ਤੇ ਉਂਝ ਤੁਸੀਂ ਪੜੋਗੇ ਬੇਦਾ
ਬੇਤਾ ਗੰਡ ਬੋਲੇ ਸੱਚ ਕੋਏ ਮੋਇਆ ਗੰਡ ਨੇਕੀ ਸਤ ਹੋਏ
ਨੇਕੀ ਮੋਇਆ ਗੰਡ ਨੇਕੀ ਸਤ ਹੋਏ
ਮੋਇਆ ਗੰਡ ਨੇਕੀ ਸਤ ਹੋਏ ਏਤ ਗੰਡ ਵਰਤੇ ਸੰਸਾਰ ਮੂਰਖ ਗੰਡ ਪਵੇ ਮੋਹਿ ਮਾਰ ਮੂਹ ਮਾਰ ਨਾਨਕ ਆਖੇ ਇਹ ਵਿਚਾਰ ਸਿਫਤੀ ਗੰਡ ਪਵੇ ਦਰਬਾਰ
ਕਹਿਹਾ ਕੰਚਨ ਟੁੱਟੈ ਸਾਰ ਕਹਿਹਾ ਆਖਦੇ ਨੇ ਕਾਂਸੀ ਨੂੰ ਆ ਕਾਂਸੀ ਦੇ ਬਰਤਨ ਆਪਣੇ ਵਰਤਿਆ ਕਰਦੇ ਸਨ ਇੰਡੀਆ ਕਹਿਹਾ ਕਾਂਸੀ ਕਹਿਹਾ ਕੰਚਨ ਆਖਦੇ ਨੇ ਸੋਨੇ ਨੂੰ ਤੇ ਸਾਰ ਆਖਦੇ ਨੇ ਲੋਹੇ ਨੂੰ ਲੋਹੇ ਦੇ ਬਰਤਨ ਅੱਜ ਵੀ ਕਈ ਵਰਤਦੇ ਨੇ ਨਿੰਗ ਸਿੰਘ ਸਾਰੇ ਲੋਹੇ ਦੇ ਬਰਤਨਾਂ ਚ ਹੀ ਖਾਂਦੇ ਨੇ ਅਜੇ ਵੀ ਤੂੰ ਕਹਿੰਦੇ ਨੇ ਕਹਿਹਾ ਕੰਚਨ ਟੁੱਟੈ ਸਾਰ ਕਹਿਹਾ ਕਾਂਸੀ ਕੰਚਨ ਸੋਨਾ ਸਾਰ ਲੋਹਾ ਇਹ ਜੇ ਟੁੱਟ ਜਾਣ ਨਾ ਜੇ ਟੁੱਟ ਜਾਣ ਟੁੱਟੈ ਤੇ ਫਿਰ ਕੀ ਕਰੀਦਾ ਹੈ ਅਗਨੀ ਗੰਢ ਪਾਏ ਲੋਹਾ ਲੋਹਾਰ ਲੋਹੇ ਨੂੰ ਅੱਗ ਤੇ ਜੋੜ ਦੇਵੇਗਾ ਟੁੱਟੇ ਲੋਹੇ ਨੂੰ ਗੰਢ ਪਾ ਦੇਗਾ ਜੋੜ ਦੇਗਾ ਸੁਨਿਆਰੇ ਕੋਲ ਲੈ ਜਾਓ ਸੋਨਾ ਜੋੜ ਦੇਗਾ ਕਾਂਸੀ ਵੀ ਜੁੜ ਜਾਏਗੀ ਧਾਤਾਂ ਤੱਕ ਟੁੱਟੀਆਂ ਹੋਈਆਂ ਗੰਢੀਆਂ ਜਾ ਸਕਦੀਆਂ ਜੋੜੀਆਂ ਜਾ ਸਕਦੀਆਂ ਨੇ ਕਹਿਹਾ ਕੰਚਨ ਟੁੱਟੇ ਸਾਰ ਅੱਗ ਦਾ ਸੇਕ ਦਿਓ ਇਹ ਧਾਤਾਂ ਜੁੜ ਜਾਣਗੀਆਂ ਅਗਨੀ ਗੰਢ ਪਾਏ ਲੋਹਾਰ ਹਾਂਜੀ ਗੋਰੀ ਗੋਰੀ ਸੇਤੀ ਟੁੱਟੈ ਪਤਾਰ ਹਾਂਜੀ ਪੜੋ
ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੇ ਸੰਸਾਰ
ਗੋਰੀ ਆਖਦੇ ਨੇ ਜਵਾਨ ਔਰਤ ਨੂੰ ਗੋਰੀ ਗੋਰੀ ਸੇਤੀ ਨਾਲੋਂ ਸੇਤੀ ਤੋਂ ਭਾਵ ਨਾਲੋਂ ਪਤਾਰ ਉਹਦਾ ਖਾਵੰਦ ਖਸਮ ਟੁੱਟੇ ਨਾਤਾ ਟੁੱਟ ਜਾਏ ਜੇ ਕਿਸੇ ਔਰਤ ਦਾ ਆਪਣੇ ਪਤੀ ਨਾਲੋਂ ਨਾਤਾ ਟੁੱਟਦਾ ਦਿਸੇ ਗੋਰੀ ਸੇਤੀ ਟੁੱਟੈ ਪਤਾਰ ਕਹਿੰਦੇ ਨੇ ਪੁੱਤੀ ਗੰਢ ਪਵੈ ਸੰਸਾਰ ਇਹ ਟੁੱਟਦਾ ਹੋਇਆ ਨਾਤਾ ਵੀ ਜੁੜ ਜਾਏਗਾ ਜੇ ਕਿਤੇ ਪੁੱਤਰ ਦੀ ਆਮਦ ਹੋ ਜਾਏ ਪੁੱਤੀ ਗੰਢ ਗੰਢ ਗੰਢਿਆ ਜਾਣਾ ਪੁੱਤੀ ਗੰਢ ਪਵੈ ਸੰਸਾਰ ਪੁੱਤਰ ਦੀ ਆਮਦ ਨਾਲ ਪਤੀ ਪਤਨੀ ਦਾ ਟੁੱਟਦਾ ਹੋਇਆ ਰਿਸ਼ਤਾ ਵੀ ਫਿਰ ਜੁੜ ਜਾਏਗਾ ਗੰਢਿਆ ਜਾਏਗਾ ਹਾਂਜੀ
ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ
ਰਾਜਾ ਮੰਗੈ ਦਿੱਤਾ ਗੰਢ ਪਾਏ ਰਾਜਾ ਮਸੂਲ ਮੰਗੇ ਪਰਜਾ ਤੋਂ ਤੇ ਜੇ ਪਰਜਾ ਗਾਹਾਂ ਦੇਵੇ ਨਾ ਤੇ ਰਾਜੇ ਦੀ ਪਰਜਾ ਦੀ ਨਹੀਂ ਬਣੇਗੀ ਪਰ ਰਾਜਾ ਮੰਗੇ ਤੇ ਪਰਜਾ ਦੇਵੇ ਤੇ ਗੰਢ ਪੈ ਜਾਏਗੀ ਰਾਜੇ ਨੂੰ ਪਰਜਾ ਚੰਗੀ ਲੱਗੇਗੀ ਰਾਜਾ ਮੰਗੈ ਉਹ ਟੈਕਸ ਮੰਗੇ ਰਾਜਾ ਮਸੂਲ ਮੰਗੇ ਤੇ ਦਿੱਤਾ ਜੇ ਪਰਜਾ ਦੇਵੇ ਗੰਢ ਪਾਏ ਰਾਜੇ ਦੀ ਤੇ ਪਰਜਾ ਦੀ ਬਣੇਗੀ ਜੋੜ ਬਣਿਆ ਰਹੇਗਾ ਹਾਂਜੀ
ਕਾਲਾ ਗੰਢ ਨਦੀਆਂ ਮੀਂਹ ਝੋਲ
ਨਿਕਲ ਜਾਏਗੀ ਇਹ ਜਿਹੜੀ ਰੂਹ ਤੇ ਸਰੀਰ ਦਾ ਜਿਹੜਾ ਜੋੜ ਹੈ ਨਾ ਇਹ ਟੁੱਟ ਜਾਏਗਾ ਭੁੱਖ ਤੋੜ ਦੇਵੇਗੀ ਕਿਉਂਕਿ ਆਹਾਰ ਨਾ ਮਿਲੇ ਤੇ ਜਿਹੜੀ ਆਤਮਾ ਹੈ ਤੇ ਸਰੀਰ ਦਾ ਜਿਹੜਾ ਜੋੜ ਹੈ ਇਹ ਗੰਢ ਹੈ ਇਹ ਟੁੱਟ ਜਾਏਗਾ ਇਹ ਵੀ ਨਾ ਤਾਂ ਟੁੱਟ ਜਾਏਗਾ ਇਹ ਵੀ ਰਿਸ਼ਤਾ ਸਰੀਰ ਦਾ ਔਰ ਰੂਹ ਦਾ ਟੁੱਟ ਜਾਏਗਾ ਪ੍ਰਾਣ ਨਿਕਲ ਜਾਣਗੇ ਪ੍ਰਾਣਾਂ ਦਾ ਔਰ ਸਰੀਰ ਦਾ ਜੋ ਰਿਸ਼ਤਾ ਹੈ ਇਹ ਜੋੜ ਹੈ ਇਹ ਵੀ ਟੁੱਟ ਜਾਏਗਾ ਲੇਕਿਨ ਜੇ ਖੁਰਾਕ ਮਿਲ ਜਾਏ ਤੇ ਜੋੜ ਬਣਿਆ ਰਹੇਗਾ ਭਾਵ ਕੀ ਹੈ ਇਹ ਨਹੀਂ ਕਿ ਜੇ ਖੁਰਾਕ ਮਿਲੇ ਤੇ ਕੋਈ ਹੋਰ ਕਾਰਨ ਨਹੀਂ ਬਣ ਸਕਦਾ ਟੁੱਟਣ ਦਾ ਭਾਵ ਕੀ ਹੈ ਕਿ ਜੇ ਖੁਰਾਕ ਨਾ ਮਿਲੇ ਤੇ ਜੋੜ ਟੁੱਟ ਸਕਦਾ ਭੁੱਖਾ ਭੁੱਖਾ ਹੀ ਰਹੇ ਤੇ ਨਾਤਾ ਟੁੱਟ ਜਾਏਗਾ ਸਰੀਰ ਨਾਲ ਰੂਹ ਦਾ, ਲੇਕਿਨ ਜੇ ਖੁਰਾਕ ਮਿਲ ਜਾਏ ਤੇ ਜੋੜ ਬਣਿਆ ਰਹੇਗਾ। ਹਾਂਜੀ,
ਕਾਲਾ ਗੰਢ ਨਦੀਆਂ ਮੀਂਹ ਝੋਲ,
ਕਾਲਾ ਗੰਢ ਨਦੀਆਂ ਮੀਂਹ ਝੋਲ। ਕਾਲ ਕਹਿੰਦੇ ਨੇ ਉਹ ਸਮਾਂ ਜਦੋਂ ਵਰਖਾ ਨਾ ਹੋਵੇ। ਕਾਲਾ ਗੰਢ ਨਦੀਆਂ ਮੀਂਹ ਝੋਲ, ਮੀਂਹ ਝੋਲ ਮੂਸਲਾਧਾਰ ਮੀਂਹ, ਜ਼ੋਰ ਦਾ ਮੀਂਹ, ਮੀਂਹ ਝੋਲ ਇਕੱਠਾ ਲੈਣਾ, ਮਤਲਬ ਇਹਦੇ ਹਾਈਫਨ ਤੁਸੀਂ ਇਕੱਠਾ ਪੜ ਸਕਦੇ ਹੋ, ਮੀਂਹ ਝੋਲ ਮੂਸਲਾਧਾਰ ਬਾਰਿਸ਼, ਹੈਵੀ ਰੇਨ। ਕਹਿੰਦੇ ਨੇ ਕਾਲ ਪਿਆ ਹੋਵੇ ਕਿਤੇ ਤੇ ਜ਼ੋਰ ਦਾ ਮੀਂਹ ਵਰੇ ਨਾ ਤੇ ਧਰਤੀ ਫਿਰ ਖੁਸ਼ਹਾਲ ਹੋ ਜਾਂਦੀ ਹੈ, ਫਿਰ ਗੰਢ ਬਣ ਜਾਂਦਾ ਹੈ, ਨਹੀਂ ਤੇ ਟੁੱਟਿਆ ਟੁੱਟਿਆ ਸਮਝੋ। ਜਿੱਥੇ ਕਾਲ ਹੈ ਸਦਾ ਹੀ ਉੱਥੇ ਜੀਵਨ ਦੀ ਸਮਾਪਤੀ ਹੋ ਜਾਏਗੀ। ਤੋ ਕਾਲਾ ਗੰਢ ਨਦੀਆਂ ਮੀਂਹ ਝੋਲ, ਹਾਂਜੀ
ਗੰਢ ਪ੍ਰੀਤੀ ਮਿੱਠੇ ਬੋਲ,
ਕਿਉਂਕਿ ਜੇ ਮੀਂਹ ਨਾ ਪਵੇ ਤੇ ਕਾਲ ਆਪੇ ਹੀ ਹੈ, ਮੀਂਹ ਪੈ ਗਿਆ ਤੇ ਕਾਲ ਹੈ ਨਹੀਂ, ਮੀਂਹ ਨਾ ਪਿਆ ਤੇ ਕਾਲ ਹੈ, ਤੋ ਭਾਵ ਇਹਨਾਂ ਦਾ ਵੀ ਜੋੜ ਹੈ। ਹਾਂਜੀ, ਗੰਢ ਪ੍ਰੀਤੀ ਮਿੱਠੇ ਬੋਲ, ਜੇ ਮਿੱਠੇ ਬੋਲ ਹੀ ਨਾ ਹੋਣ ਤੇ ਪ੍ਰੀਤ ਦੀ ਗੰਢ, ਪਿਆਰ ਦੀ ਗੰਢ ਕਿਸੇ ਨਾਲ ਕਿਵੇਂ ਪੈ ਸਕਦੀ ਹੈ। ਬੋਲੋ ਕਿਸੇ ਨੂੰ ਕੌੜਾ ਤੇ ਆਸ ਰੱਖੋ ਕਿ ਮੇਰੀ ਇਹਦੇ ਨਾਲ ਪ੍ਰੀਤ ਬਣ ਜਾਏ, ਕਿਵੇਂ ਹੋ ਸਕਦਾ। ਜੇ ਕਿਸੇ ਨਾਲ ਪਿਆਰ ਕਰਨਾ ਹੈ, ਪ੍ਰੇਮ ਵਧਾਉਣਾ ਹੈ ਕਿਸੇ ਨਾਲ, ਤੇ ਮਿੱਠੇ ਬੋਲ ਬੋਲਣੇ ਪੈਣਗੇ, ਜ਼ਬਾਨ ਤੇ ਮਿਠਾਸ ਚਾਹੀਦੀ ਹੈ। ਤੋ ਕਹਿੰਦੇ ਨੇ ਗੰਢ ਪ੍ਰੀਤੀ, ਕਿਸੇ ਨਾਲ ਪ੍ਰੀਤ ਜੋੜਨੀ ਹੈ ਤੋ ਮਿੱਠੇ ਬੋਲ ਇਹ ਜ਼ਰੂਰੀ ਨੇ। ਹਾਂਜੀ,
ਵੇਦਾਂ ਗੰਢ ਬੋਲੇ ਸੱਚ ਹੋਏ ਸੱਚ ਕੋਏ,
ਵੇਦਾਂ ਗੰਢ ਬੋਲੇ ਸੱਚ ਕੋਏ। ਕਹਿੰਦੇ ਨੇ ਵੇਦਾਂ ਨਾਲ ਵੀ ਕਿਸੇ ਦਾ ਜੋੜ ਕੀ ਜੇ ਜ਼ਬਾਨ ਤੇ ਸੱਚ ਨਾ ਹੋਵੇ। ਵੇਦਾਂ ਗੰਢ ਬੋਲੇ ਸੱਚ ਕੋਏ, ਜੇ ਕੋਈ ਸੱਚ ਬੋਲਦਾ ਹੈ, ਸੱਚ ਨਾਲ ਜਿਹੜਾ ਜੁੜਿਆ ਹੈ, ਉਸੇ ਦਾ ਨਾਤਾ ਹੈ ਵੇਦਾਂ ਨਾਲ, ਧਰਮ ਗ੍ਰੰਥਾਂ ਨਾਲ। ਹੁਣ ਪੜ੍ਹੋ ਤੇ ਰੋਜ਼ ਧਰਮ ਗ੍ਰੰਥ, ਤੇ ਜ਼ਬਾਨ ਤੇ ਹੋਵੇ ਨਿਤ ਝੂਠ, ਧੋਖਾ, ਫਰੇਬ, ਠੱਗੀ, ਤੇ ਫਿਰ ਨਾਤਾ ਕਾਹਦਾ ਤੁਹਾਡਾ ਧਰਮ ਗ੍ਰੰਥਾਂ ਨਾਲ? ਕੋਈ ਨਾਤਾ ਨਹੀਂ। ਤੋ ਆਖਦੇ ਨੇ ਵੇਦਾਂ ਗੰਢ, ਵੇਦਾਂ ਨਾਲ ਕਿਸੇ ਦਾ ਤਾਂ ਹੀ ਜੋੜ ਹੈ, ਤਾਂ ਹੀ ਰਿਸ਼ਤਾ ਹੈ ਵੇਦਾਂ ਨਾਲ, ਭਾਵ ਧਰਮ ਗ੍ਰੰਥਾਂ ਨਾਲ, ਤਾਂ ਹੀ ਕੋਈ ਜੋੜ ਹੈ ਤੁਹਾਡਾ, ਤਾਂ ਹੀ ਲਗਾਓ ਹੈ। ਜੇ ਸੱਚ ਨਾਲ ਜੁੜੇ ਹੋ, ਜੇ ਪਰਮਾਤਮਾ ਨਾਲ ਜੁੜੇ ਹੋ, ਜੇ ਪਰਮਾਤਮਾ ਨਾਲ ਜੋੜ ਹੀ ਕੋਈ ਨਹੀਂ, ਕਿਉਂਕਿ ਇੱਥੇ ਚੱਚਾ ਔਂਕੜ ਨਾਲ ਹੈ ਸੱਚ, ਔਰ ਇਹ ਸੱਚ ਹੈ ਪਰਮਾਤਮਾ। ਤੋ ਆਖਿਆ ਹੈ ਕਿ ਉਹ, ਕਿਉਂਕਿ ਉਪਦੇਸ਼ ਹੈ ਸੱਚ ਨਾਲ ਜੋੜਨ ਦਾ, ਸਾਰੇ ਗ੍ਰੰਥਾਂ ਵਿੱਚ ਪਰਮੇਸ਼ਰ ਨਾਲ ਜੋੜਨ ਦਾ। ਤੋ ਆਖਦੇ ਜੇ ਪਰਮੇਸ਼ਰ ਨਾਲ ਤੁਹਾਡੀ ਕੋਈ ਲਗਾਓ ਹੀ ਨਹੀਂ, ਤੇ ਫਿਰ ਵੇਦਾਂ ਨਾਲ ਵੀ ਕਾਹਦਾ ਲਗਾਓ ਤੁਹਾਡਾ, ਕਿਉਂਕਿ ਵੇਦ ਤੇ ਸਾਰੇ ਤੁਹਾਨੂੰ ਇਹੀ ਉਪਦੇਸ਼ ਦਿੰਦੇ ਨੇ ਕਿ ਪਰਮਾਤਮਾ ਨਾਲ ਪ੍ਰੀਤ ਬਣਾਓ। ਜੇ ਪਰਮਾਤਮਾ ਨਾਲ ਜੋੜ ਕੋਈ ਨਹੀਂ ਬਣਿਆ, ਪਰਮਾਤਮਾ ਨਾਲ ਲਗਾਓ ਹੀ ਕੋਈ ਨਹੀਂ, ਮਨ ਵਿੱਚ ਪਿਆਰ ਹੀ ਕੋਈ ਨਹੀਂ, ਤਾਂ ਬਈ ਫਿਰ ਵੇਦਾਂ ਨਾਲ ਵੀ ਤੁਹਾਡਾ ਕਾਹਦਾ ਰਿਸ਼ਤਾ, ਧਰਮ ਗ੍ਰੰਥਾਂ ਨਾਲ ਕਾਹਦਾ ਰਿਸ਼ਤਾ।
ਮੋਇਆ ਗੰਢ ਨੇਕੀ ਸਤ ਹੋਏ,
ਮੋਇਆ ਗੰਢ ਨੇਕੀ ਸਤ ਹੋਏ। ਕਹਿੰਦੇ ਨੇ ਮਰੇ ਹੋਏ ਬੰਦੇ ਦੀ ਗੰਢ ਸੰਸਾਰ ਨਾਲ ਤਾਂ ਹੀ ਹੈ ਜੇ ਉਹ ਨੇਕੀ ਦਾ ਜਾਂ ਸਤ ਦਾ ਜੀਵਨ ਗੁਜ਼ਾਰ ਕੇ ਗਿਆ। ਕੋਈ ਜੀਵਨ ਨੇਕੀ ਦਾ ਗੁਜ਼ਾਰ ਕੇ ਗਿਆ ਹੈ, ਸਤ ਦਾ ਜੀਵਨ, ਭਲਾ ਜੀਵਨ ਗੁਜ਼ਾਰ ਕੇ ਗਿਆ ਹੈ, ਬਾਅਦ ਵਿੱਚ ਲੋਕ ਯਾਦ ਕਰਨਗੇ ਸੰਸਾਰ ਨਾਲ ਉਸਦੀ ਗੰਢ ਹੈ। ਬੇਸ਼ੱਕ ਸੰਸਾਰ ਤੇ ਨਹੀਂ ਹੈ, ਲੋਕ ਉਸਨੂੰ ਯਾਦ ਕਰਦੇ ਨੇ। ਗੁਰੂ ਨਾਨਕ ਦੀ ਸੰਸਾਰ ਨਾਲ ਗੰਢ ਹੈ, ਅੱਜ ਤੱਕ ਯਾਦ ਕਰੀਦਾ, ਰਹਿੰਦੀ ਦੁਨੀਆਂ ਤੱਕ ਯਾਦ ਕਰਾਂਗੇ। ਦਸਾਂ ਗੁਰੂਆਂ ਦਾ ਸੰਸਾਰ ਨਾਲ ਗੰਢ ਹੈ, ਬੇਸ਼ੱਕ ਸਰੀਰਕ ਤੌਰ ਤੇ ਨਹੀਂ, ਆਤਮਿਕ ਤੌਰ ਤੇ ਸਾਡੇ ਨਾਲ ਨੇ, ਉਹਨਾਂ ਦੇ ਉਪਦੇਸ਼ ਸਾਡੇ ਨਾਲ ਨੇ, ਉਹਨਾਂ ਦੀਆਂ ਨੇਕੀਆਂ ਸਾਡੇ ਨਾਲ ਕੀਤੀਆਂ ਹੋਈਆਂ ਸਾਡੇ ਨਾਲ ਨੇ। ਤੋ ਚੇਤੇ ਨੇ, ਭਲੇ ਮਨੁੱਖ ਸਦਾ ਚੇਤੇ ਰਹਿੰਦੇ ਨੇ, ਉਹਨਾਂ ਦਾ ਗੰਢ ਬਣਿਆ ਰਹਿੰਦਾ ਹੈ ਇਸ ਧਰਤੀ ਨਾਲ, ਕਿਉਂਕਿ ਭਲਾਈ ਕਰ ਗਏ ਨੇ, ਨੇਕੀ ਕਰ ਗਏ ਨੇ, ਚੰਗਿਆਈ ਕਰ ਗਏ ਨੇ। ਤੇ ਮਾੜੇ ਬੰਦੇ ਨੂੰ ਤੇ ਇਨਸਾਨ ਜਿਉਂਦਿਆਂ ਜੀ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ, ਹਜੇ ਜਿਉਂਦਾ ਹੋਵੇ ਤਦ ਵੀ ਉਸ ਤੋਂ ਦੂਰ ਰਹਿੰਦੇ ਨੇ, ਮਰ ਜਾਏ ਕੋਈ ਨਹੀਂ ਯਾਦ ਕਰਦਾ کے یہ جیوندہ بھی سی کدے پل پلا جانے نہیں ایسے بندے. ہاں
ایت گنڈ ورتے سنسار
ایت گنڈ ورتے سنسار سارے سنسار وچ ورتا اسی طرح ہے گنڈ جوڑ جی کسی نال جوڑ ہے تے جوڑ دا کوئی کارن ہونا چاہیدا ہے جس کارن کر کے جوڑ بندا ہے اور او موجود ہونا چاہیدا ہے ایت کارن اسی طرح اجہے کارن بندے نے جنہ نال سنسار نال گنڈ پیندی ہے تو جویں انیکی کیتی سی نا کسے نے تے ایت گنڈ ورتا ہے سنسار نیکی نال کوئی ورتے سنسار وچ ست نال کوئی ورتے تے اس دی یاد ٹک دی ہے اسی طرح ہر ایک گنڈ دا کوئی کارن ہے او کارن ہووے تے گنڈ موجود رہندی ہے پھر رشتہ موجود رہندا ہے گنڈیا رہندا ہے. ہاں جی
مورکھ گنڈ پوے منہ مار
مورکھ گنڈ پوے منہ مار اور مورکھ سدا منہ دی مار کھائے گا اس دا تے جوڑ بریائی نال ہے او منہ دی مار کھاندا ہی رہندا ہے کیونکہ جوڑ اس دا بریائی نال ہے جوڑ واشناواں نال ہے. مورخ گنڈ پوے منہ مار مورخ دی گنڈ کچھ ایسی چیز نال ہے جس کر کے اس دے منہ تے سدا مار پیندی ہے اس دا گنڈ اس دا جوڑ کچھ ایسی چیز نال ہے جس کارن او سدا منہ تے چپیڑا کھاندا ہے منہ تے مار کھاندا ہے دکھ چلدا ہے. ہاں جی
نانک آکھے اے بیچار
ہاں جی پھر پڑھنا بیٹھے
نانک آکھے اے بیچار
نانک آکھے اے بیچار صفتی گنڈ پوے دربار نانک پادشاہ آکھدے نے اے وچار دسدے نے کہ صفتی گنڈ پوے سنسار جے سنسار نال کسی نے رشتہ جوڑنا ہے ناتا جوڑنا ہے تے پربھو دی صفت کرنی پائے گی دربار پربھو دے دربار نال جوڑنا پائے گا پربھو دی صفت کرنی پائے گی. ہاں
صفتی گنڈ پوے دربار
صفتی گنڈ پوے دربار پربھو دی صفت کیتیاں ہی پربھو دے در نال جڑ سکیدا ہے. ہاں
پاوڑی آپے قدرت ساج کے آپے کرے بیچار
آپے قدرت ساج کے پربھو قدرت دی رچنا کر کے آپے کرے بیچار وچار کرنی تو بھاو کی ہے دیکھ ریکھ کرنی سنبھال کرنی ایتھے بیچار دا مطلب کی ہے سوچنا نہیں ہے دیکھ ریکھ کرنی سنبھال کرنی کہندے نے پرماتما آپ قدرت نو ساج کے آپ ہی قدرت دی سنبھال کردا ہے.
ایک کھوٹے ایک کھرے آپے پرکھن ہار
ایک کھوٹے ایک کھرے آپے پرکھن ہار اس سنسار وچ پھر ایسے نے کئی جڑے کھوٹے نے تے کوئی ایسے بھی نے جڑے کھرے نے انہاں دی پرکھ او کرتار آپ ہی کر سکدا ہے منک نہیں کر سکدا اور میں سچ آخدیا نہیں اسی کر سکتے سو فیصدی اسی پرکھ نہیں کر سکتے کئی ایسے گرے ہوئے منک سنتاں مہاتماواں دے لباس وچ ملن گے جڑے اندروں گندے ہوندے نے بالکل ملین ہوندے نے تسی انہاں نوں پچھان نہ سکو گے وہی جاندے نے کہ اندر کتنی کو میل ہے کیونکہ میل ضروری نہیں باہر نظر آوے میل اندر کسے دے کتنی کے بچارا راہیں اندر کتنی کے گندگی ہے وہ منو کھا پی جاند ہے پھر ایسے مین گے جنہاں نے تسی من لیا ہے کہ ککھ دے نہیں تواڈے انسار تانوں انج معلوم ہوئے گا کہ تسی اپنی بدھی انسار ہی کسے نو ایسس کر دے ہونا جے کسے نو ਤੁਸੀਂ ਪੜਚੋਲ ਦਿਓ ਤੇ ਆਪਣੀ ਬੁੱਧੀ ਅਨੁਸਾਰ ਪੜਚੋਲ ਦਿਓ ਨਾ ਹੁਣ ਤੁਸੀਂ ਮੰਨੋਗੇ ਕਿ ਇਹ ਤੇ ਗਰੀਬ ਗੁਰਬਾ ਇਹ ਤੇ ਸਾਧਾਰਨ ਆਦਮੀ ਹੈ ਤੇ ਵੇਖਣ ਚਾਕਣ ਨੂੰ ਵੀ ਕੁਛ ਨਹੀਂ ਤੇ ਕੱਪੜੇ ਲੀੜੇ ਵੀ ਕੁਛ ਨਹੀਂ ਲੇਕਿਨ ਹੋ ਸਕਦਾ ਹੈ ਉਹ ਬਹੁਤ ਬੋਲਦਾ ਚੱਲਦਾ ਨਹੀਂ ਅੰਦਰੋਂ ਬੜਾ ਜੁੜਿਆ ਹੋਵੇ, ਬਾਹਰੋਂ ਖਰਵਾ ਹੋਵੇ, ਅੰਦਰੋਂ ਹੋ ਸਕਦਾ ਪੱਟ ਹੋਵੇ, ਬਾਹਰੋਂ ਗੁੱਦੜ ਦਿਸੇ, ਬਾਹਰੋਂ ਖੱਦਰ ਦਿਸੇ, ਅੰਦਰੋਂ ਰੇਸ਼ਮ ਹੋਵੇ, ਇਹ ਤੇ ਹੋ ਸਕਦਾ। ਤਾਂ ਸਾਡੀ ਪਰਖ ਗਲਤ ਹੈ, ਅਸੀਂ ਕਦੇ ਕਿਸੇ ਨੂੰ ਪਰਖ ਨਹੀਂ ਸਕਦੇ। ਤਾਂ ਕਹਿੰਦੇ ਨੇ ਪਰਖ ਤੇ ਪਰਮਾਤਮਾ ਦੀ ਹੈ, ਉਹ ਪਰਖੇਗਾ, ਉਹ ਜਾਣਦਾ ਹੈ ਕੌਣ ਕਿਹੋ ਜਿਹਾ ਹੈ। ਕਿਉਂਕਿ ਤੁਹਾਨੂੰ ਫਰੇਬੀ ਮਿਲ ਸਕਦੇ ਨੇ ਜਿਹੜੇ ਬਿਲਕੁਲ ਅਸੰਤ ਨੇ, ਸੰਤ ਦੇ ਲਿਬਾਸ ਵਿੱਚ ਨੇ, ਔਰ ਜਿਹੜੇ ਸਾਧਾਰਨ ਮਨੁੱਖ ਨੇ, ਜਿਹੜੇ ਸਹੀ ਸੰਤ ਨੇ, ਉਹਨਾਂ ਨੂੰ ਅਸੀਂ ਬੜੇ ਸਾਧਾਰਨ ਗਿਣੀ ਬੈਠੇ ਹਾਂ ਕਿ ਇਹ ਤੇ ਕਿਸੇ ਕੰਮ ਦੇ ਨਹੀਂ। ਤਾਂ ਐਸੀ ਸਾਡੀ ਪਰਖ ਗਲਤ ਹੋ ਸਕਦੀ ਹੈ, ਲੇਕਿਨ ਖਰਿਆਂ ਖੋਟਿਆਂ ਨੂੰ ਕਹਿੰਦੇ ਨੇ ਉਹ ਪਰਖਦਾ, ਮਾਲਕ ਪਰਖਦਾ ਹੈ, ਇੱਕ ਖੋਟੇ ਇੱਕ ਖਰੇ। ਤੇ ਕਹਿੰਦੇ ਨੇ ਇਹ ਪਰਖਣ ਦਾ ਕੰਮ ਸਾਡਾ ਨਹੀਂ ਹੈ, ਆਪੇ ਪਰਖਣ ਹਾਰ, ਕੌਣ ਖੋਟਾ ਹੈ ਕੌਣ ਖਰਾ ਹੈ ਇਸ ਦੀ ਪਰਖ ਉਹ ਮਾਲਕ ਨੇ ਕਰਨੀ ਹੈ। ਹਾਂਜੀ,
ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਹਰ ਵਾਰ।
ਖਰੇ ਖਜ਼ਾਨੇ ਪਾਈਏ, ਖਰਿਆਂ ਨੂੰ ਉਹ ਟਣਕਾ ਕੇ ਤੇ ਖਜ਼ਾਨੇ ਪਾ ਲੈਂਦਾ। ਖਜ਼ਾਨਾ ਮਤਲਬ ਕੋਈ ਉੱਤੇ ਤਿਜੋਰੀ ਨਹੀਂ ਹੈ, ਤੇ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਟਕਾ ਇਸ ਤਰ੍ਹਾਂ ਉਛਾਲ ਕੇ ਤੇ ਕਈ ਵਾਰੀ ਟਣਕਾ ਕੇ ਵੇਖ ਲਈਦਾ ਸੀ ਇਹ ਖਰਾ ਹੈ ਕਿ ਖੋਟਾ ਹੈ ਉਹਦੀ ਆਵਾਜ਼ ਤੋਂ, ਕੋਈ ਇਸ ਤਰ੍ਹਾਂ ਕਰਕੇ ਉਹ ਪਛਾਣਦਾ ਨਹੀਂ ਹੈ। ਖਰੇ ਖਜ਼ਾਨੇ ਪਾਈਏ ਦਾ ਮਤਲਬ ਕੀ ਹੈ ਕਿ ਜਿਹੜਾ ਆਤਮਾ ਇਤਨਾ ਨਿਰਮਲ ਹੋ ਗਿਆ ਤੇ ਜਿਉਂਦਿਆਂ ਜੀ ਉਸਨੇ ਪਰਮਾਤਮਾ ਨੂੰ ਅਨੁਭਵ ਕਰ ਲਿਆ, ਅਹਿਸਾਸ ਕਰ ਲਿਆ, ਉਹ ਮਨ ਲਵੇ ਕਿ ਖਜ਼ਾਨੇ ਪੈ ਗਿਆ, ਅਹਿਸਾਸ ਉਸਦਾ ਹੋ ਜਾਏਗਾ, ਉਸਨੂੰ ਦੁਨੀਆਂ ਨੂੰ ਪਤਾ ਲੱਗ ਜਾਏਗਾ ਕਿ ਖਜ਼ਾਨੇ ਪੈ ਗਿਆ। ਇਹ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈ, ਇਹ ਜਿਉਂਦਿਆਂ ਜੀ ਖਜ਼ਾਨੇ ਪੈ ਜਾਂਦਾ ਹੈ ਬੰਦਾ। ਖਜ਼ਾਨਾ ਪੈਣਾ ਕੋਈ ਮਰਨ ਤੋਂ ਬਾਅਦ ਰੂਹ ਨੇ ਨਹੀਂ ਪੈਣਾ, ਮਰਨ ਤੋਂ ਬਾਅਦ ਤੇ ਫਿਰ ਜੋ ਨਹੀਂ ਹੈ, ਜਿਸਨੇ ਖਜ਼ਾਨੇ ਪੈਣਾ ਹੈ ਇਸੇ ਲਾਈਫ ਵਿੱਚ ਪੈ ਜਾਂਦਾ। ਖਰੇ ਖਜ਼ਾਨੇ ਜਿਹੜੇ ਖੋਟੇ ਨੇ ਬਾਰ ਬਾਰ ਇੱਥੇ ਧੱਕੇ ਜਾਂਦੇ ਨੇ, ਜਿਹੜੇ ਦੁਖੀ ਹੋ ਰਹੇ ਨੇ, ਰੋਜ਼ ਖੁਆਰ ਹੋ ਰਹੇ ਨੇ, ਤੋ ਰਹੇ ਨੇ, ਦੌੜਾਂ ਲੱਗੀਆਂ ਨੇ, ਉਹ ਇੱਥੇ ਹੀ ਬਾਹਰ ਉਸਰਤੀ ਹੈ, ਉਹ ਇੱਥੇ ਧੱਕੇ ਜਾ ਰਹੇ ਨੇ, ਦੂਰ ਕੀਤੇ ਜਾ ਰਹੇ ਨੇ। ਜਿਹੜੇ ਜੁੜ ਗਏ ਨੇ ਉਹ ਇੱਥੇ ਹੀ ਆਨੰਦਿਤ ਨੇ, ਉਹ ਇੱਥੇ ਹੀ ਮੌਜ ਵਿੱਚ ਨੇ, ਮੌਜ ਕਿਤੇ ਬਾਹਰ ਨਹੀਂ ਆਉਣੀ ਕਿ ਬਈ ਇਹ ਜਨਮ ਨਿਬੜ ਜਾਏਗਾ ਤੇ ਫਿਰ ਕੋਈ ਹੈਵਨ ਸਵਰਗ ਮਿਲੇਗਾ ਜਿੱਥੇ ਮੌਜ ਮਿਲੇਗੀ, ਫਿਰ ਉੱਥੇ ਬਾਹਾਂ ਉਲਾਰ ਕੇ ਪ੍ਰਭੂ ਕਹੇਗਾ ਕਿ ਆ ਜਾ ਹੁਣ ਮੈਂ ਤੈਨੂੰ ਮੌਜ ਦੇਵਾਂ। ਮੌਜ ਤੇ ਇਸੇ ਸਰੀਰ ਵਿੱਚ ਹੀ ਮਿਲਣੀ ਹੈ। ਹਾਂਜੀ,
ਖੋਟੇ ਸੱਚੀ ਦਰਗਹਿ ਸੁਟੀਐ ਕਿਸ ਆਗੇ ਕਰੇ ਪੁਕਾਰ।
ਖੋਟੇ ਸੱਚੀ ਦਰਗਹਿ ਸੁਟੀਐ, ਸੱਚੀ ਦਰਗਾਹ ਵਿੱਚੋਂ ਬਾਹਰ ਸੁੱਟੇ ਜਾਂਦੇ ਨੇ, ਭਾਵ ਦਰਗਾਹ ਤੋਂ ਬਾਹਰ ਸੁੱਟੇ ਜਾਣਾ, ਪ੍ਰਭੂ ਤੋਂ ਦੂਰੀ ਪਾ ਲੈਣੀ, ਤੇ ਦੂਰੀ ਹੈ ਦੁੱਖ ਤੇ ਦੂਰੀ ਹੈ ਮੁਸੀਬਤ। ਤੋ ਆਖਦੇ ਨੇ ਖੋਟੇ ਸੱਚੀ ਦਰਗਹਿ ਸੁਟੀਐ, ਜਿਹੜੇ ਖੋਟੇ ਮਨੁੱਖ ਨੇ ਉਹ ਪ੍ਰਭੂ ਉਹਨਾਂ ਨੂੰ ਦੁਰਕਾਰਦਾ, ਦੂਰ ਸੁੱਟਦਾ ਹੈ, ਬਾਹਰ ਚਲਾ ਕੇ ਮਾਰਦਾ ਹੈ, ਭਾਵ ਕੀ ਦੂਰੀ ਵਿੱਚ ਹੀ ਦੁੱਖ ਹੈ। ਐਸੇ ਮਨੁੱਖ ਦੂਰੀ ਪਾ ਕੇ ਦੁੱਖ ਸਹਾਰਦੇ ਨੇ। ਹਾਂਜੀ, ਕਿਸ ਆਗੇ ਕਰੇ ਪੁਕਾਰ ਤੇ ਉਹ ਦੁੱਖ ਸਹਿੰਦੇ ਸਹਿੰਦੇ ਕਿਸ ਅੱਗੇ ਫਰਿਆਦ ਕਰਨ, ਕਿਉਂਕਿ ਪ੍ਰਭੂ ਤੇ ਤਾਂ ਦੂਰੀ ਪਾਈ ਬੈਠੇ ਨੇ, ਜਿਸਨੇ ਫਰਿਆਦ ਸੁਣਨੀ ਹੈ ਉਸ ਤੋਂ ਤੇ ਦੂਰੀ ਪਾ ਲਈ। ਫਰਿਆਦ ਕੌਣ ਸੁਣਨ ਵਾਲਾ ਹੈ ਸਾਰਿਆਂ ਦੀ? ਫਰਿਆਦ ਤੇ ਮਾਲਕ ਨੇ ਸੁਣਨੀ ਹੈ ਨੇ, ਜੇ ਉਸ ਨਾਲ ਉਹ ਦੂਰੀ ਪਾ ਲਈ ਤੇ ਫਿਰ ਕੌਣ ਸੁਣੇਗਾ ਫਰਿਆਦ? ਇਸੇ ਕਰਕੇ ਆਖਦੇ ਨੇ ਕਿਸ ਆਗੇ ਕਰੇ ਪੁਕਾਰ, ਜੇ ਮਾਲਕ ਨਾਲ ਤੋੜ ਲਈ ਤੇ ਫਿਰ ਹੁਣ ਅੱਗੇ ਰੋਣੇ ਕਿਸ ਕੋਲ ਜਾ ਕੇ ਰੋਣਾ? ਹਾਂਜੀ,
ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ।
ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ। ਕਹਿੰਦੇ ਨੇ ਕਿ ਜੇ ਕੋਈ ਇੰਜ ਮਹਿਸੂਸ ਕਰ ਰਿਹਾ ਕਿ ਮੇਰੀ ਦੂਰੀ ਪੈ ਗਈ ਹੈ ਪਰਮਾਤਮਾ ਨਾਲੋਂ, ਤੇ ਉਹ ਕਰੇ ਕੀ? ਸਤਿਗੁਰ ਪਿੱਛੇ ਭੱਜ ਪਵੇ, ਗੁਰੂ ਦਾ ਲੜ ਫੜੇ, ਗੁਰੂ ਦੇ ਪਿੱਛੇ ਦੌੜੇ ਕਿ ਹੁਣ ਬਚਾ ਲੈ, ਦੂਰੀ ਪਾ ਚੁੱਕਿਆ ਮੈਂ, ਪਰ ਹੁਣ ਇਹ ਅੰਤਰ ਮਿਟਾ ਦੇ, ਹੁਣ ਇਹ ਦੂਰੀ ਮਿਟਾ ਦੇ, ਹੁਣ ਤੂੰ ਲੜ ਲਾ ਦੇ। ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ, ਸਤਿਗੁਰ ਪਿੱਛੇ ਭਜਣਾ ਇਹ ਕਰਨੀ ਸ੍ਰੇਸ਼ਟ ਹੈ, ਇਹ ਸਾਰ ਤੋਂ ਮਤਲਬ ਸ੍ਰੇਸ਼ਟ। ਹੁਣ ਵੇਖਿਆ ਜੇ ਅੱਗੇ ਸਾਰ ਆਇਆ ਸੀ ਲੋਹਾ, ਇੱਥੇ ਸਾਰ ਆਇਆ ਸ੍ਰੇਸ਼ਟ। ਦੇਖੋ ਕਹਿਹਾ ਕੰਚਨ ਟੁੱਟੈ ਸਾਰ, ਪੜੋ ਲਫ਼ਜ਼, ਕਹਿਹਾ ਕੰਚਨ ਟੁੱਟੈ ਸਾਰ, ਪੜੋ ਸਾਰੇ ਲਭੀਏ,
ਕੰਚਨ
ਟੁੱਟੈ ਸਾਰ, ਉੱਥੇ ਸਾਰ ਕੀ ਸੀ? ਲੋਹਾ। ਕਹਿਹਾ ਕੰਚਨ ਲੋਹਾ ਟੁੱਟੈ, ਟੁੱਟ ਜਾਂਦਾ ਹੈ ਤੇ ਫਿਰ ਸਿਰਫ ਉਹ ਲੋਹਾਰ ਗੰਢ ਪਾਉਂਦਾ ਹੈ, ਉੱਥੇ ਸਾਰ ਸੀ ਲੋਹਾ। ਇੱਥੇ ਹੈ ਕਰਨੀ ਸਾਰ, ਸ੍ਰੇਸ਼ਟ ਕਰਨੀ। ਤੋ ਸਾਰ ਦੇ ਦੋ ਮੀਨਿੰਗ ਤੁਸੀਂ ਵੇਖੇ, ਲੋਹਾ ਵੀ ਤੇ ਸਾਰ ਸ੍ਰੇਸ਼ਟ ਵੀ, ਉੱਤਮ ਸ੍ਰੇਸ਼ਟ। ਸਤਿਗੁਰ ਪਿੱਛੇ, ਹਾਂਜੀ,
ਸਤਿਗੁਰ ਖੋਟਿਓ,
ਸਤਿਗੁਰ ਪਿੱਛੇ ਭੱਜ ਪਵੇ ਹਾ ਕਰਨੀ ਸਾਰ। ਗੁਰੂ ਦੇ ਪਿੱਛੇ ਕੋਈ ਦੌੜੇ, ਗੁਰੂ ਦਾ ਲੜ ਫੜੇ, ਇਹ ਉੱਤਮ ਕਰਨੀ। ਸਤਿਗੁਰ ਖੋਟਿਓ ਖਰੇ ਕਰੇ,
ਖਰੇ ਕਰੇ, ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਨ ਹਾਰ।
ਸਤਿਗੁਰ ਕੋਲ ਤਰਕੀਬ ਏ, ਖੋਟੇ ਪੈਸੇ ਨੂੰ ਵੀ ਖਰਾ ਕਰ ਦਿੰਦਾ ਹੈ, ਜਿਹਦੀ ਦੂਰੀ ਪੈ ਗਈ ਏ ਉਹਦੇ ਚ ਵੀ ਨੇੜਤਾ ਲਿਆ ਦਿੰਦਾ। ਤੇ ਉਹਦਾ ਤਰੀਕਾ ਕੀ ਹੈ? ਸ਼ਬਦ, ਸ਼ਬਦ ਸਵਾਰਨ ਹਾਰ, ਸ਼ਬਦ ਦੇ ਲੜ ਲਾ ਦਿੰਦਾ। ਗੁਰੂ ਸ਼ਬਦ ਦੀ ਦਾਤ ਬਖਸ਼ਦਾ ਤੇ ਸ਼ਬਦ ਦੀ ਦਾਤ ਦੁਆਰਾ ਖੋਟੇ ਨੂੰ ਵੀ ਖਰਾ ਕਰ ਦਿੰਦਾ, ਜਿਹੜਾ ਦੂਰੀ ਤੇ ਹੈ ਉਹਨੂੰ ਵੀ ਨੇੜੇ ਲਿਆਉਂਦਾ, ਉਹਦੀ ਵੀ ਦੂਰੀ ਹਟਾ ਦਿੰਦਾ। ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਨ ਹਾਰ, ਸ਼ਬਦ ਰਾਹੀ ਉਹ ਖੋਟਿਆਂ ਨੂੰ ਵੀ ਸਵਾਰ ਦਿੰਦਾ, ਖਰੇ ਕਰ ਦਿੰਦਾ।
ਸੱਚੀ ਦਰਗਹਿ ਮੰਨੀਐ ਗੁਰ ਕੇ ਪ੍ਰੇਮ ਪਿਆਰ,
ਸੱਚੀ ਦਰਗਹਿ ਮੰਨੀਐ ਗੁਰ ਕੈ ਪ੍ਰੇਮ ਪਿਆਰ। ਤੇ ਫਿਰ ਜਦੋਂ ਗੁਰੂ ਸਵਾਰ ਦੇਵੇ ਨਾ ਪਾਂਡੇ ਨੂੰ, ਤੇ ਫਿਰ ਉਹ ਪਾਂਡਾ ਕਬੂਲ ਪੈਂਦਾ, ਸੱਚੀ ਦਰਗਹਿ ਮੰਨੀਐ ਕਬੂਲ ਪੈ ਜਾਂਦਾ, ਪ੍ਰਭੂ ਦੇ ਦਰ ਤੇ ਕਬੂਲ, ਜਿਸ ਦੀ ਸਿਫਾਰਿਸ਼ ਗੁਰੂ ਨੇ ਕਰ ਦਿੱਤੀ, ਸਤਿਗੁਰੂ ਨੇ ਕਰ ਦਿੱਤੀ, ਉਹ ਕਬੂਲ ਹੋ ਗਿਆ। ਦਰਗਹਿ ਮੰਨੀਐ ਗੁਰ ਕੈ ਪ੍ਰੇਮ ਪਿਆਰ, ਗੁਰੂ ਦੇ ਪ੍ਰੇਮ ਔਰ ਪਿਆਰ ਦਾ ਨਤੀਜਾ ਕਿ ਮਨੁੱਖ ਕਬੂਲ ਪੈ ਜਾਂਦਾ ਉਸ ਦੇ ਦਰ ਤੇ। ਹਾਂਜੀ,
ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ,
ਗਣਤ ਤਿਨਾਂ ਦੀ ਕੋ ਕਿਆ ਕਰੇ। ਗਣਤ ਆਖਦੇ ਨੇ ਨਿੰਦਾ, ਨਿੰਦਾ, ਗਣਤ ਤਿਨਾਂ ਦੀ ਕੋ ਕਿਆ ਕਰੇ। ਮਨੁੱਖ ਐਸੇ ਬੰਦਿਆਂ ਦੀ ਨਿੰਦਾ ਕਾਰੀ ਕੀ ਸਕਦਾ ਹੈ? ਗਣਤ ਤਿਨਾ ਕੀ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ, ਜਿਨ੍ਹਾਂ ਨੂੰ ਕਰਤਾਰ ਆਪ ਬਖਸ਼ ਦੇਵੇ, ਦੂਸਰੇ ਮਨੁੱਖ ਉਸ ਦੀ ਨਿੰਦਾ ਕਰੀ ਕਿਵੇਂ ਸਕਦੇ ਨੇ? ਭਾਵ ਆ ਜਿਤਨੇ ਜੁੜੇ ਹੋਏ ਨੇ ਇਹਨਾਂ ਸਾਰਿਆਂ ਤੇ ਬਖਸ਼ਿਸ਼ ਏ ਪਰਮਾਤਮਾ ਦੀ, ਔਰ ਅਸੀਂ ਮਨੁੱਖ ਅਜਿਹੇ ਜੁੜਿਆ ਹੋਇਆਂ ਦੀ ਕਦੇ ਨਿੰਦਾ ਕਰ ਹੀ ਨਹੀਂ ਸਕਦੇ। ਹਾਂਜੀ, ਗਣਤ ਤਿਨਾ ਦੀ ਕੋ ਕਿਆ ਕਰੇ, ਕੌਣ ਨਿੰਦਾ ਕਰ ਸਕਦਾ ਐਸੇ ਜੁੜਿਆ ਹੋਇਆਂ ਦੀ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖਸ਼ ਲਿਆ। ਭਾਵ ਖੋਟੇ ਤੋਂ ਖੋਟਾ, ਗੰਦੇ ਤੋਂ ਗੰਦਾ, ਗੁਰੂ ਦੇ ਲੜ ਲੱਗ ਕੇ ਇੱਕ ਵਾਰੀ ਪ੍ਰਵਾਨ ਹੋ ਗਿਆ, ਫਿਰ ਉਹ ਸਾਡੀ ਨਿੰਦਾ ਦੇ ਦਾਇਰੇ ਤੋਂ ਬਾਹਰ ਚਲਾ ਗਿਆ। ਇਹ ਪਿਛਲੀ ਤੁਕ ਨਾਲ ਜੁੜੇਗਾ। ਆਖਿਆ ਸੀ ਨਾ ਕਿ ਖੋਟੇ ਤੇ ਸੁੱਟ ਦਿੱਤੇ ਜਾਂਦੇ ਨੇ ਤੇ ਗੁਰੂ ਉਹਨਾਂ ਨੂੰ ਖਰੇ ਕਰ ਦਿੰਦਾ? ਇੱਕ ਵਾਰੀ ਗੁਰੂ ਨੇ ਜਿਹੜੇ ਖਰੇ ਕਰ ਦਿੱਤੇ ਖੋਟੇ, ਉਹ ਬਖਸ਼ੇ ਗਏ ਕਰਤਾਰ ਦੇ। ਇੱਕ ਵਾਰੀ ਬਖਸ਼ੇ ਗਏ, ਬੇਸ਼ੱਕ ਪਹਿਲਾਂ ਖੋਟੇ ਸੀ, ਅਸੀਂ ਨਿੰਦਾ ਕਰਨ ਜੋਗੇ ਨਹੀਂ ਰਹਿੰਦੇ, ਖੁਟਿਆਈ ਉਹਨਾਂ ਦੀ ਭੁੱਲ ਜਾਂਦੀ ਏ, ਫਿਰ ਤੇ ਨੇਕੀ ਯਾਦ ਰਹਿ ਜਾਂਦੀ ਕਿ ਬਈ ਉਹ ਤੇ ਪਾ ਗਿਆ। ਸੱਜਣ ਠੱਗ ਠੱਗ ਨਾ ਰਿਹਾ, ਨਾਨਕ ਨੇ ਉਸ ਨੂੰ ਜੋੜ ਦਿੱਤਾ, ਉਹਦੇ ਪਾਪ ਬਖਸ਼ਵਾ ਦਿੱਤੇ ਗਏ, ਉਹ ਨਿੰਦਾ ਜੋਗਾ ਰਿਹਾ ਹੀ ਨਾ, ਨਿੰਦਾ ਜੋਗਾ ਉਹ ਛੱਡਿਆ ਹੀ ਨਾ ਗੁਰੂ ਨਾਨਕ ਨੇ। ਸੱਜਣ ਠੱਗ, ਭੂਮੀਆਂ ਚੋਰ, ਕੌਡਾ ਰਾਕਸ਼ਸ, ਉਹ ਰਾਕਸ਼ਸ ਹੀ ਛੱਡ ਗਿਆ, ਉਹ ਰਾਕਸ਼ਸ ਹੀ ਨਹੀਂ ਮਰਿਆ, ਸਰੀਰ ਉਸਦਾ ਰਾਕਸ਼ਸ ਨਹੀਂ ਸੀ। ਕੌਡਾ ਰਾਕਸ਼ਸ ਕਿਉਂ ਆਖਿਆ? ਉਹਦਾ ਮਨ ਰਾਕਸ਼ਸ ਸੀ, ਸਰੀਰ ਰਾਕਸ਼ਸ ਨਹੀਂ ਸੀ, ਅਸੀਂ ਤਸਵੀਰਾਂ ਬਣਾ ਦਿੰਦੇ ਹਾਂ ਰਾਕਸ਼ਸ ਖੜਾ ਹੈ ਤੇ ਕੋਲ ਛੋਟਾ ਜਿਹਾ ਮਰਦਾਨਾ ਦਿਖਾਇਆ। ਉਹਦਾ ਤੇ ਮਨ ਰਾਕਸ਼ਸ ਸੀ, ਉਹਦਾ ਤੇ ਹਿਰਦਾ ਰਾਕਸ਼ਸ ਸੀ। ਰਾਕਸ਼ਸੀ ਛੱਡ ਗਏ ਬੰਦੇ, ਸੰਤ ਬਣ ਗਏ, ਮਹਾਤਮਾ ਬਣ ਗਏ, ਜੀਵਨ ਬਦਲ ਗਿਆ ਉਹਨਾਂ ਦਾ। ਜਿਨ੍ਹਾਂ ਨੂੰ ਬਖਸ਼ ਲੈਂਦਾ ਹੈ ਉਹਨਾਂ ਦੀ ਫਿਰ ਨਿੰਦਾ ਵੀ ਨਹੀਂ ਹੁੰਦੀ। ਹਾਂਜੀ,
ਸ਼ਲੋਕ ਮਹਿਲਾ ਪਹਿਲਾ। ਹਮ ਜਿਰ ਜਿਮੀ ਦੁਨੀਆਂ ਪੀਰਾਂ ਮਸ਼ਕਾਂ ਰਾਇਆ।
ਇਹ ਤੇ ਸਾਰੀ ਫਾਰਸੀ ਆ ਗਈ ਹੈ ਜੀ।
ਮਾਈ ਟਰਨ।
ਹਾਂਜੀ, ਤੁਹਾਡੀ ਟਰਨ ਤੇ ਆ ਗਈ ਹੈ। ਹਮ ਜੇਰ ਨਹੀਂ ਕਹਿਣਾ, ਜ਼ੇਰ।
ਹਮ ਜੇਰ ਹੀ
ਕਿਹਾ। ਹਮ ਜ਼ੇਰ ਜ਼ਮੀ, ਹਮ ਜ਼ੇਰ ਜ਼ਮੀ ਦੁਨੀਆਂ ਪੀਰਾਂ ਮੁਸ਼ਾਇਕਾਂ ਰਾਇਆਂ। ਹਮ ਜ਼ੇਰ ਜ਼ਮੀ ਦੁਨੀਆਂ ਪੀਰਾਂ ਮੁਸ਼ਾਇਕਾਂ ਰਾਇਆਂ। ਲਓ ਫਿਰ ਜਰਾ ਚੁਕੰਨੇ ਹੋਈਏ ਹੁਣ। ਹਮ ਕਹਿੰਦੇ ਨੇ ਸਾਰਿਆਂ ਨੂੰ, ਅਸੀਂ ਸਾਰੇ, ਹਮ ਸਾਰੇ। ਹਮ ਤੇ ਬੜਾ ਕਾਮਨ ਵਰਡ ਹੈ, ਇਹ ਤੇ ਆਪਾਂ ਵਰਤਦੇ ਹੀ ਹਾਂ, ਹਮ ਸਾਰੇ। ਫਿਰ ਆਖਿਆ ਜ਼ੇਰ, ਜ਼ੇਰ ਜ਼ਮੀਨ, ਜ਼ਮੀਨ ਦੇ ਥੱਲੇ। ਜ਼ੇਰ ਦਾ ਮਤਲਬ ਹੈ ਥੱਲੇ। ਜ਼ੇਰ ਜ਼ਮੀਨ, ਜ਼ਮੀਨ ਦੇ ਥੱਲੇ। ਹਮ ਜ਼ੇਰ ਜ਼ਮੀਨ ਦੁਨੀਆ ਪੀਰਾਂ ਮੁਸ਼ਾਇਕਾਂ ਰਾਇਆਂ। ਮੁਸ਼ਾਇਕ ਕਿਸ ਨੂੰ ਆਖਦੇ ਨੇ? ਸ਼ੇਖ ਨੂੰ ਆਖਦੇ ਨੇ ਮੁਸ਼ਾਇਕ, ਸ਼ੇਖ। ਮੁਸ਼ਾਇਕਾਂ ਰਾਇਆਂ ਰਾਜੇ। ਫਿਰ ਤੀ ਦੁਹਰਾ ਦੇਣਾ, ਹਮ ਅਸੀਂ, ਜ਼ੇਰ ਜ਼ਮੀਨ ਜ਼ਮੀਨ ਦੇ ਥੱਲੇ, ਦੁਨੀਆਂ ਪੀਰਾਂ ਮੁਸ਼ਾਇਕਾਂ, ਮੁਸ਼ਾਇਕਾਂ ਸ਼ੇਖ, ਰਾਇਆਂ ਰਾਜੇ। ਕਹਿੰਦੇ ਨੇ ਆ ਜਿਹੜੇ ਪੀਰ ਨੇ, ਸ਼ੇਖ ਨੇ, ਰਾਜੇ ਨੇ, ਮਹਾਰਾਜੇ ਨੇ, ਇਹ ਸਾਰੇ ਜ਼ਮੀਨ ਦੇ ਥੱਲੇ ਇੱਕ ਦਿਨ ਆ ਜਾਂਦੇ, ਸਾਰੇ ਜ਼ਮੀਨ ਦੇ ਥੱਲੇ ਇੱਕ ਦਿਨ ਆ ਜਾਂਦੇ। ਕਿਤਨਾ ਵੀ ਵਡਿੱਤਣ ਕਿਸੇ ਦਾ, ਕਿਤਨਾ ਵੀ ਵੱਡਾ ਰੁਤਬਾ ਕਿਸੇ ਦਾ ਕਿਉਂ ਨਾ ਹੋਵੇ, ਇੱਕ ਦਿਨ ਜ਼ਮੀਨ ਦੇ ਥੱਲੇ ਲੇਟਦਾ, ਇੱਕ ਦਿਨ ਜ਼ਮੀਨ ਦੇ ਥੱਲੇ ਆ ਜਾਂਦਾ, ਧਰਤੀ ਚ ਦਬਿਆ ਜਾਂਦਾ। ਪਾਪ ਜਿਵੇਂ ਦਬਦੇ ਸੀ ਮੁਰਦੇ ਨੂੰ ਦਫਨਾਉਂਦੇ ਸੀ। ਹਮ ਅਸੀਂ ਸਾਰੇ ਸਮੇਤ, ਪੀਰ ਮੁਸ਼ਾਇਕ ਸ਼ੇਖ ਰਾਜੇ ਮਹਾਰਾਜੇ ਸਾਰੇ ਇੱਕ ਦਿਨ ਜ਼ਮੀਨ ਦੇ ਥੱਲੇ। ਮੇਰ ਅਵਧ ਬਾਦਸ਼ਾਹਾਂ, ਹਾਂਜੀ,
ਮੇਰ ਅਵਧ ਬਾਦਸ਼ਾਹਾਂ ਅਫਜੂ ਖੁਦਾਏ,
ਅਫਜੂ,
ਅਫਜੂ ਖੁਦਾਏ,
ਅਫਜੂ ਖੁਦਾਏ। ਇਹ ਸਾਰੀ ਫਾਰਸੀ ਹੈ ਗੁਰੂ ਨਾਨਕ ਪਾਤਸ਼ਾਹ। ਹੁਣ ਦੇਖੋ ਇੱਥੇ ਜ਼ਰਾ ਵਿਚਾਰ ਕਰੋ ਕਿ ਕਿੰਨੀ ਫਾਰਸੀ ਜਾਣਦੇ ਸਨ। ਮੇਰ ਅਵਧ, ਮੇਰ ਅਵਧ ਨਾਸਵੰਤ ਹਨ, ਇਹ ਸਾਰੇ ਨਾਸਵੰਤ ਹਨ। ਆਲ ਦੈਟ ਕੈਨ ਬੀ ਡਿਸਟਰੋਇਡ ਇਜ ਕਾਲਡ ਮੇਰ ਅਵਧ ਇਨ ਫਾਰਸੀ, ਪਰਸ਼ੀਅਨ ਲੈਂਗੁਏਜ। ਮੇਰ ਅਵਧ, ਮੇਰ ਅਵਧ ਬਾਦਸ਼ਾਹਾਂ ਅਫਜ਼ੂ ਖੁਦਾਏ, ਅਫਜ਼ੂ ਬਾਕੀ ਰਹਿ ਜਾਂਦਾ ਹੈ ਇੱਕ ਖੁਦਾ। ਸਾਰੀ ਦੁਨੀਆਂ ਫਨਾ ਹੋ ਜਾਂਦੀ, ਇੱਕ ਖੁਦਾ ਬਾਕੀ ਰਹਿ ਜਾਂਦਾ ਹੈ। ਸਾਰੀ ਦੁਨੀਆਂ ਵਿਨਾਸ਼ਵਾਨ ਹੈ, ਵਿਨਾਸ਼ ਸਾਰੀ ਦੁਨੀਆਂ ਦਾ ਹੋ ਜਾਂਦਾ ਹੈ। ਮੇਰ, ਮੇਰ ਅਵਧ ਨਾਸਵੰਤ ਹੈ ਕਿ ਬਾਦਸ਼ਾਹਾਂ, ਬਾਦਸ਼ਾਹਾਂ ਤਾਈਂ ਨਾਸਵੰਤ ਨੇ। ਆਮ ਬੰਦੇ ਦਾ ਤਾਂ ਕੀ ਕਹਿਣਾ, ਬਾਦਸ਼ਾਹਾਂ ਤਾਂ ਹੀ ਨਾਸਵੰਤ ਨੇ। ਲੇਕਿਨ ਅਫਜ਼ੂ ਖੁਦਾਏ, ਸਾਰੀ ਦੁਨੀਆਂ ਚ ਇੱਕ ਬਾਕੀ ਬਚ ਜਾਂਦਾ ਹੈ ਜੋ ਕਦੇ ਜ਼ਮੀਨ ਥੱਲੇ ਨਹੀਂ ਜਾਂਦਾ, ਜੋ ਸਦਾ ਹਰਾ ਭਰਾ ਹੈ, ਜੋ ਸਦਾ ਕਾਇਮ ਹੈ। ਅਫਜ਼ੂ ਬਾਕੀ ਰਹਿ ਜਾਂਦਾ ਹੈ, ਅਫਜ਼ੂ ਖੁਦਾਏ, ਇੱਕ ਖੁਦਾ ਬਾਕੀ ਰਹਿ ਜਾਂਦਾ ਹੈ, ਬਾਕੀ ਸਭ مٹ جاندے نے، ایک دن زمین دے تھلے آ جاندے نے، یہ کہہ رہے ہیں۔ اے غضب دی فارسی بادشاہ نے،
ایک تو ہی
اے پرماتما، ایک تو ہی بچ جانا ہے، ایک تو ہی سدا تھے رہے، ایک تو ہی سدا رہن والا ہے، باقی سارے ختم ہو جانے ہیں۔
محلہ پہلا، نہ دیو دانوا نرا، نہ سدھ سادکا ترا۔
نرا کہنا ہے، نرا نہیں، نہ دیو دانوا نرا، نہ سدھ سادکا ترا۔ ترا کہ ترتی نو، کہندے نے نہ دیو دانوا نرا۔ دیو دا اپوزٹ ہے دانو، راکشش۔ دیو دیوتے، اپوزٹ راکشش۔ دیو دانو کیتے، دیو دانو منی کیتے، کیتے رتن سمند پڑی دے نا، دیو دانو کنے ہی دیوتے، کتنے ہی راکشش۔ نہ دیو دانوا، نہ دیوتے تے نہ ہی راکشش۔ کوئی دیوتے بچ نہیں سکتے آپ دے دیوی گناہ کر کے، کوئی راکشش آپ دی طاقت کر کے نہیں بخش بچ سکتے، کہ راکشساں پاس بڑا بل ہوندا ہے، نہ ہی کوئی نر، نہ ہی کوئی منک بچ سکتا ہے۔ نر منک، نرا منک، نہ کوئی منک، نہ دیوتا، نہ راکشش، کوئی موت تو بچ نہیں سکتا، نہ سدھ سادکا ترا۔ سدھ جو سدھی پا گیا، جو پگ گیا، پاک جو جوگ، جوگی پورا بن گیا، جوگیاں والے ساریاں طاقتاں اس وچ آ گئیاں، وہ سدھ۔ تے سادک جڑا ہجے سکھ رہا جوگ، وہ سادک، سکھن والا سادک جو سکھ گیا وہ سدھ۔ تو کہندے نے نہ سدھ سادک ترا، ترتی نہ کوئی سدھ بچتا ہے، نہ کوئی صادق بچتا ہے، نہ ہی یہ ترتی بچتی ہے، جدو مالک چاہے نشٹ کر دینا ہے، یہ بھی ختم ہو جاتا، کچھ نہیں رہندا، ایک اوہی قائم ہے صدا، باقی سب نہ سنتے، یہ دس رہے ہیں۔ ہاں جی،
است ایک دیگر کوئی، ایک تو ہی، ایک تو ہی۔
است ایک، است تو پاو استھر، استھر سدا قائم، است ایک، ایک پرماتما ہی سدا قائم دائم ہے، است ایک، استھر ایک۔ دیگر کوئی، دوجا کون، کوئی کون، دیگر دوجا، ایک پرماتما تو سوائے دوجا کون استھر ہو سک رہا ہے، ایک پرماتما ہی استھر ہے، ایک پرماتما ہی سدا رہن والا ہے، اس تو سوا اور کوئی دوجا کون ہو سکتا ہے سدا رہن والا۔ ہاں جی، ایک تو ہی، ایک تو ہی، ہے پرماتما، ایک تو ہی سدا رہن والا ہے، ایک تو ہی سدا رہن والا ہے۔ ہاں جی،
ملا پہلا، نہ دادے دہند آدمی، نہ سپت جیر جمی۔
ہجے بھی فارسی ہے جی، نہ دادے دہند آدمی، دادے انصاف، دہند دین والے، نہ دادے دہند آدمی، کہندے نے نہ ہی ایسے بندے سدا قائم رہندے نے جو دوجیاں دا انصاف کردے نے۔ پاو کی اس دنیا تے اسی قاضی ملا کدے اے انصاف کریا کردے سن، ججز ہوندے سن ساڈے پرانے زمانے چ، گرو نانک دے ویلے کچہریاں عام تے نہیں سن ہوندیاں، فیصلے کون کردے سن؟ قاضی ملا پنڈت لوگ جڑے چنگے گنی گیانی ہوندے سن، دھارمک بندے، او فیصلے کردے سن۔ تو کہندے نے نہ ہی دوجیاں دا انصاف کردے نے، وہ منک وڈے ہی سن نا جو دوجیاں دا انصاف کردے سن، تو بھائی او بھی قائم نہیں رہندے، او بھی نشٹ ہو جاندے نے، او بھی ایک دن ختم ہو جاندے نے۔ کہندے نے نہ دادے دہند آدمی، نہ دادے دادے انصاف کرن والے، اے دادے دادے دادیاں لئی نہیں ہیں، پیوں دے پیو لئی نہیں ہیں، دادے انصاف کرن والے نو دادے آخدے نے، دہند دین والے، انصاف دین والے پاو انصاف کرن والے، آدمی دوجے آدمیاں دا انصاف کرن والے، نہ ہی او صدا قائم رہندے نے۔ نہ سپت، ہاں جی،
نہ تپت جیر جمی،
سپت سات، سپت آخدے نے سات نو، زیر زمین، آ لفظ زیر دیکھو پھر آیا، یاد تانوں بھول گیا، اے زیر اگے آیا سی، زیر زمین پہلی تک تھی، بھول گئے ہو تسی۔ دیکھو ہم زیر زمین دنیا پیراں مشائکاں جتو شروع ہوئی سی فارسی، پہلا شلوک میلا پہلا پہلا شلوک، ہم زیر زمین، خیال بھول گیا تانوں، دیکھو وہی لفظ نے، نہ سپت زیر زمین، زیر میں کی آخیا سی زمین دے تھلے، تو زمین دے تھلے کی اسی ست مننے نے، ست پاتال، ست آکاش، ست پاتال مننے نے نا، کنہ نے پنڈتاں نے مننے نے، اور مسلمان بھی مننے نے ست آکاش تے ست پاتال، تو کہندے نے نہ ہی ست پاتال سدا رہن والے نے، جے تسی مندے ہو کہ ست پاتال ہیں تے ست پاتال بھی سدا رہن والے نہیں ہیں، نہ سپت زیر زمین،
است ایک
او ست پاتال جو زمین دے تسی گن رکھے نے او بھی سدا قائم رہن والے نے۔ ہاں جی،
است ایک دیگر کوئی، ایک توئی ایک توئی،
است ایک، استھر ایک پرماتما ہی ہے، دیگر کوئی سوال، دیگر کوئی دوجا کون ہے استھر، ایک توئی ایک توئی، اے مالک ایک تو ہی سدا رہن والا ہے، ایک تو ہی سدا رہن والا۔ چلو اے ایک اکیلا کر لو تے پھر سماپتی۔
ملا پہلا،
ہاں جی،
نا سود سست
نہیں، نا رزق دست آک سے،
نا اس تو پہلا ملا،
اچھا چلو کرو
ملا پہلا، نا سود سست منڈلو، نا سپت دیپ نہ جلو،
نہ سور سور سورج، سس چندرما منڈلو، نہ ترتی دے کھنڈ، نہ سپت دیپ نہ جلو، نہ ترتی دے سات دیپ تے نہ ہی پانی یعنی کہ سمندر، یہ سب کچھ ناسونت ہے، یہ کچھ بھی رہن والا نہیں ہے، نہ سورج نہ چند، نہ ترتی دے منڈل، نہ ست دیپ، نہ ہی نہ ست کانٹیننٹ، نہ جلو نہ ہی سمندر، ان پون پھر نہ کوئی، نہ ان نہ پانی، یہ کچھ بھی سدا ٹکن والا نہیں ہے۔ ہاں جی،
ان پون پھر نہ کوئی، ایک
تو ہی ایک تو ہی، ہے پرماتما جے کوئی ٹکن والا ہے تو ایک تو ہی ہے۔ اور آخری کر لو، پنج پورے ہو جانا۔
ملا پہلا، نہ رزق دست آک سے، ہمارا ایک آس وسے،
نہ رزق دست آک سے، نہ رزق دست کہندے نے ہتھاں نو، آک سے کسے ہور دے، نہ ہی بندیاں دا رزق کسے ہور بندے دے ہاتھ سے، بندیاں دا رزق بھی ایک پرماتما دے ہاتھ ہے، ہور کسے دے ہاتھ نہیں، میرا رزق کسے دے ہاتھ ہوے پھر میں تے کسے دے ادھین ہو گیا، او دےوے نہ دےوے میں تے اسے ترستے جیواں، لیکن رزق سب دا پرماتما دے ہاتھ ہے، او دیندا ہے، بندے دے ہاتھ ہوے تے او کسے نو کچھ نہ دےوے، بھکھا مار دےوے، او آکھے میرے لئی سب کچھ ہے، لیکن رزق اس دا مالک دے ہاتھ ہے۔ تو کہندے نے اے بندیاں دا رزق بھی کسے دے ہاتھ نہیں ہے، بندیاں دا رزق بھی اس مالک دے ہاتھی ہے، کسے دے ہاتھی ہے، نہ رزق دست، دست کہندے نے ہتھاں نوں، آ کسے ہور کسے دے، ہمارا ایک آس وسے، ہمارا کہندے نے سبنا، ہما سبنا، را نوں ایک آس وسے، ਕਹਿੰਦੇ ਨੇ ਇੱਕ ਈਸ਼ਵਰ, ਸਭਨਾ ਨੂੰ ਹੀ ਇੱਕ ਈਸ਼ਵਰ ਦੀ ਆਸ ਹੈ, ਵਸੇ ਕਾਫੀ ਹੈ, ਸਾਰਿਆਂ ਨੂੰ ਹੀ ਇੱਕ ਈਸ਼ਵਰ ਦੀ ਆਸ ਕਾਫੀ ਹੈ, ਦੂਸਰੇ ਕਿਸੇ ਦੇ ਆਸ ਰੱਖਣ ਦੀ ਲੋੜ ਨਹੀਂ ਹੈ, ਇੱਕ ਈਸ਼ਵਰ ਦੀ ਆਸ ਕਾਫੀ ਹੈ। ਕਹਿੰਦੇ ਨੇ ਰਿਜਕ ਲਈ ਹੋਰ ਕਿਸੇ ਤੇ ਆਸ ਰੱਖਣ ਦੀ ਲੋੜ ਨਹੀਂ ਹੈ, ਕਿ ਈਸ਼ਵਰ ਦੀ ਆਸ ਹੀ ਕਾਫੀ ਹੈ। ਤੋ ਅੱਜ ਇੱਥੇ ਹੀ ਸਮਾਪਤੀ ਹੈ ਜੀ, ਦੋ ਕਰ ਲਈਏ, ਚਲੋ
ਅਸਤ ਏਕ ਦੀਗਰ ਕੋਈ
ਕਰ ਲਈਏ। ਹਾਂਜੀ,
ਅਸਤ ਏਕ ਦੀਗਰ ਕੋਈ, ਏਕ ਤੁਈ ਏਕ ਤੁਈ,
ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ, ਅਸਥਿਰ ਤਾਂ ਪਰਮਾਤਮਾ ਇੱਕ ਤੂੰ ਹੀ ਹੈ, ਹੋਰ ਦੂਜਾ ਕੌਣ ਹੋ ਸਕਦਾ ਹੈ, ਏਕ ਤੁਈ ਏਕ ਤੁਈ, ਸਦਾ ਰਹਿਣ ਵਾਲਾ ਇੱਕ ਤੂੰ ਹੈ। ਹਾਂਜੀ,
ਮਹਲਾ ਪਹਿਲਾ, ਪਰੰਦੇ ਨਾ ਗਿਰਾ ਜਰ, ਦਰਖਤ ਆਪ ਆਸ ਕਰ,
ਪਰੰਦੇ ਨਾ ਗਿਰਾ ਜਰ, ਪਰੰਦੇ ਪਰਿੰਦੇ ਆਖਦੇ ਨੇ ਪਰਿੰਦਿਆਂ ਨੂੰ, ਪਸ਼ੂ ਪੰਖੀ ਜਿਹੜੇ ਨੇ ਪਰਿੰਦੇ ਪੰਖੀ, ਪਰੰਦੇ ਨਾ ਗਿਰਾ ਜਰ, ਕਹਿੰਦੇ ਨੇ ਗੰਢ ਪੱਲੇ ਗਿਰਾ ਜਰ, ਪਰੰਦੇ ਨਾ ਗਿਰਾ ਜਰ, ਦਰਖਤ ਆਵ ਆਸ ਕਰ, ਕਹਿੰਦੇ ਨੇ ਆ ਜਿਹੜੇ ਪਰਿੰਦੇ ਨੇ ਇਹ ਕੁਛ ਬਚਾ ਕੇ ਨਹੀਂ ਰੱਖ ਸਕਦੇ, ਇਹ ਕੁਛ ਗੰਢਾ ਬਣ ਕੇ ਨਹੀਂ ਰੱਖ ਸਕਦੇ, ਭਾਵ ਅੱਜ ਜੋ ਮਿਲਿਆ ਚੋਗਾ ਅੱਜ ਖਾ ਲੈਣਾ, ਕੱਲ ਜੋਗਾ ਬਚਾ ਕੇ ਨਹੀਂ ਰੱਖ ਸਕਦੇ। ਪਰਿੰਦੇ ਨੇ ਅੱਜ ਜਿਹੜਾ ਚੋਗਾ ਮਿਲਿਆ ਖਾ ਲੈਣਾ, ਉਹ ਕੱਲ ਜੋਗਾ ਬਚਾ ਨਹੀਂ ਸਕਦਾ, ਤੇ ਇਹ ਵੀ ਤੇ ਉਸਦੀ ਆਸ ਤੇ ਜੀਂਦਾ। ਇਹ ਮਨੁੱਖ ਤੂੰ ਵੀ ਸਿੱਖ ਜਾ, ਪਰਿੰਦਿਆਂ ਤੋਂ ਸਿੱਖ ਸਬਕ ਲੈ ਲੈ ਕਿ ਉਹ ਗੰਢ ਬਣ ਕੇ ਨਹੀਂ ਰੱਖਦੇ, ਅੱਜ ਮਿਲਿਆ ਹੈ ਤੇ ਕੱਲ ਦੀ ਤਿਆਰੀ ਨਹੀਂ ਕਰਕੇ ਰੱਖਦੇ ਕਿ ਗੰਢ ਬਣ ਲਈਏ ਤੇ ਕੱਲ ਨੂੰ ਇਹ ਬਾਕੀ ਕੱਲ ਜੋਗਾ ਸੀ। ਇੱਥੇ ਸਾਲ ਸਾਲ ਦੀਆਂ ਤਿਆਰੀਆਂ ਕਰ ਲੈਂਦੇ ਹਾਂ ਕਿ ਜੇ ਥੋੜਾ ਆ ਗਈ ਤੇ ਇਹ ਪਿਆ। ਕਹਿੰਦੇ ਨੇ ਪਰੰਦੇ ਨਾ ਗਿਰਾ ਜ਼ਰ, ਗਿਰਾ ਗੰਢ, ਨਾ ਗਿਰਾ ਜ਼ਰ, ਪਰ ਪਰਿੰਦਿਆਂ ਨੇ ਕੋਈ ਧਨ ਦੀ ਗੰਢ ਬਣਾ ਨਹੀਂ ਰੱਖੀ। ਉਹਨਾਂ ਲਈ ਧਨ ਕੀ ਹੈ? ਉਹਨਾਂ ਦਾ ਚੋਗਾ, ਉਹਨਾਂ ਦੇ ਚੋਗਾ ਦੀਆਂ ਪੰਡਾਂ ਕੋਈ ਬੰਨ ਨਹੀਂ ਰੱਖੀਆਂ, ਤੇ ਅਸੀਂ ਤੇ ਧਨ ਦੀਆਂ ਗੰਢਾਂ ਬਣਾ ਕੇ ਰੱਖਦੇ ਹਾਂ ਕਿ ਬਈ ਅੱਜ ਨਹੀਂ ਤੇ ਕੱਲ ਕੰਮ ਆਏਗਾ, ਪਤਾ ਨਹੀਂ ਕਿੱਥੋਂ ਆਏਗਾ। ਫਿਰ ਪਰੰਦੇ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ, ਕਹਿੰਦੇ ਨੇ ਦਰਖਤ ਆਬ ਕਹਿੰਦੇ ਨੇ ਪਾਣੀ, ਆਸ ਕਰ, ਆਸਰੇ ਜਿਉਂਦੇ ਹਨ, ਦਰਖਤ ਪਾਣੀ ਦੇ ਆਸਰੇ ਜਿਉਂਦੇ ਹਨ, ਪਰ ਉਹ ਵੀ ਪਾਣੀ ਇਸ ਤਰ੍ਹਾਂ ਜੋੜ ਕੇ ਰੱਖ ਨਹੀਂ ਸਕਦੇ। ਜੋ ਮਿਲਿਆ ਜਦੋਂ ਮਿਲਿਆ। ਹਾਂਜੀ,
ਦੇਹੰਦ ਸੂਈ ਇੱਕ ਤੁਈ ਇੱਕ ਤੁਈ,
ਪਰੰਦੇ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੂਈ ਇੱਕ ਤੁਈ ਇੱਕ ਤੁਈ, ਦੇਹੰਦ ਸੂਈ ਦੇਣ ਵਾਲਾ ਇੱਕ ਤੁਈ ਹੈ, ਦੇਹੰਦ ਸੂਈ ਦੇਹੰਦ ਸੂਈ ਇੱਕ ਤੁਈ, ਸੂਈ ਤੋਂ ਭਾਵ ਸੋਈ, ਦੇਣ ਵਾਲਾ ਇੱਕ ਪਰਮਾਤਮਾ ਹੈ, ਏਕ ਤੁਈ ਏਕ ਤੁਈ, ਹੇ ਪਰਮਾਤਮਾ ਇੱਕ ਤੂੰ ਹੀ। ਹਾਂਜੀ, ਚਲੋ ਇੱਕ ਕਰ ਲਓ ਫਿਰ ਪੌੜੀਏ।
ਮਹਲਾ ਪਹਿਲਾ, ਨਾਨਕ ਲੀਲਾਰ ਲਿਖਿਆ ਸੋਏ,
ਨਾਨਕ ਲੀਲਾਰ ਲਿਖਿਆ ਸੋਏ, ਲੀਲਾਰ ਆਖਦੇ ਨੇ ਮਸਤਕ, ਜੋ ਮਸਤਕ ਤੇ ਭਾਗ ਲਿਖ ਦਿੱਤੇ, ਨਾਨਕ ਲੀਲਾਰ ਲਿਖਿਆ ਸੋਏ, ਔਰ ਇਹ ਮਸਤਕ ਤੇ ਭਾਗ ਕੀ ਹੁੰਦੇ ਨੇ ਮੈਂ ਕਈ ਵਾਰੀ ਦੱਸ ਚੁੱਕਾ, ਅੱਜ ਸਮਾਂ ਨਹੀਂ ਲੈਣਾ, ਸਮਾਂ ਹੈ ਨਹੀਂ ਆਪਣੇ ਕੋਲ। ਨਾਨਕ ਲੀਲਾਰ ਲਿਖਿਆ ਸੋਏ, ਜੋ ਭਾਗਾਂ ਵਿੱਚ ਲਿਖ ਦਿੱਤਾ ਹੈ ਮਾਲਕ ਨੇ, ਉਸਦੇ ਹੁਕਮ ਅਨੁਸਾਰ ਕੀਤੇ ਕਰਮਾਂ ਅਨੁਸਾਰ ਜੋ ਅਸੀਂ ਭਾਗ ਆਪਣੇ ਬਣਾ ਲਏ ਨੇ, ਮੇਟ ਨਾ ਸਕੇ ਕੋਈ, ਉਹ ਆਪਣੇ ਕਰਮਾਂ ਨਾਲ ਅਸੀਂ ਮੇਟ ਨਹੀਂ ਸਕਦੇ, ਉਸਦੀ ਬਖਸ਼ਿਸ਼ ਨਾਲ ਮਿਟ ਸਕਦੇ ਨੇ, ਕਿਉਂਕਿ ਨਾ ਜਾਣੇ ਕਿਤਨੇ ਖੋਟੇ ਕਰਮ ਅਸੀਂ ਕੀਤੇ ਨੇ ਤੇ ਕਿਤਨੇ ਮਾੜੇ ਸੰਸਕਾਰ ਅਸੀਂ ਬਣਾ ਚੁੱਕੇ ਹਾਂ, ਇਹਨਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ। ਜੇ ਅਸੀਂ ਬਦਲਣਾ ਚਾਹੀਏ, ਕਿਉਂਕਿ ਮਨ ਹੀ ਮਨ ਨੂੰ ਬਦਲਣਾ ਹੁੰਦਾ ਹੈ, ਔਰ ਖੋਟਾ ਮਨ ਆਪਣੇ ਆਪ ਨੂੰ ਬਦਲ ਨਹੀਂ ਸਕਦਾ, ਉਸਦੀ ਬਖਸ਼ਿਸ਼ ਨਾਲ ਹੀ ਬਦਲੇਗਾ। ਤਾਂ ਕਹਿੰਦੇ ਨੇ ਮੇਟ ਨਾ ਸਾਕੇ ਕੋਈ ਨਾਨਕ ਲੀਲਾਰ ਲਿਖਿਆ ਸੋਏ ਮੇਟ ਨਾ ਸਾਕੇ ਕੋਏ ਪਾਗਾਂ ਦਾ ਲਿਖਿਆ ਹੋਇਆ ਸੰਸਕਾਰ ਜੋ ਲਿਖਾ ਲਿਆਏ ਹਾਂ ਅਸੀਂ ਪਿਛਲੇ ਜਨਮਾਂ ਤੋਂ ਉਹ ਆਪਣੇ ਕਰਮਾਂ ਦੁਆਰਾ ਆਪਣੇ ਐਫਰਟਸ ਦੁਆਰਾ ਅਸੀਂ ਮਿਟਾ ਨਹੀਂ ਸਕਦੇ ਕਲਾ ਧਰੈ ਫਿਰੈ ਸੋਈ ਏਕ ਤੋਈ ਏਕ ਤੋਈ ਕਲਾ ਆਖਦੇ ਨੇ ਸ਼ਕਤੀ ਕਲਾ ਧਰੈ ਜਿਹਦੇ ਵਿਚ ਬਲ ਟਿਕਾ ਦੇਵੇ ਮਾਲਕ ਸੱਤਿਆ ਟਿਕਾ ਦੇਵੇ ਬਲ ਟਿਕਾ ਦੇਵੇ ਸ਼ਕਤੀ ਟਿਕਾ ਦੇਵੇ ਮਾਲਕ ਕਲਾ ਧਰੈ ਤੂੰ ਕਹਿੰਦੇ ਨੇ ਕਲਾ ਧਰੈ ਹਿਰੈ ਸੋਈ ਹਿਰੈ ਦੂਰ ਕਰਨੇ ਉਹੀ ਇਹਨਾਂ ਮੰਦੇ ਕਰਮਾਂ ਨੂੰ ਲਿਲਾਰ ਦੇ ਲਿਖੇ ਭਾਗ ਮੰਦੇ ਭਾਗਾਂ ਨੂੰ ਦੂਰ ਕਰ ਸਕਦਾ ਹੈ ਹਿਰੈ ਹਟਾ ਦੇਣੇ ਭੈੜੇ ਸੰਸਕਾਰ ਉਹ ਹੀ ਮਿਟਾ ਸਕਦਾ ਹੈ ਜਿਸ ਤੇ ਉਸਦੀ ਬਖਸ਼ਿਸ਼ ਹੋ ਜਾਏ ਇਹ ਸਮਝਾ ਰਹੇ ਜਿਸ ਤੇ ਜਿਸ ਵਿਚ ਮਾਲਕ ਬਖਸ਼ਿਸ਼ ਆਪ ਕਰਕੇ ਸ਼ਕਤੀ ਟਿਕਾ ਦੇਵੇ ਉਹੀ ਆਪਣਾ ਗੰਧ ਮੇਟ ਸਕਦਾ ਹੈ ਤੋ ਅਜੇ ਨਹੀਂ ਭਜਨ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ।